ਸ਼ਿਕਾਰ ਦੌਤ ਬੰਦਨਾ ਅਨਕ ਵਾਰ ਜਾ ਵਾਰ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਜੈ ਚਿਤਾਰੈ ਸੁਖ ਦੁਖ ਇਸ ਮਨ ਕੀ ਬਿਰਥਾ ਤੁਝੀ ਆਗੈ ਸਾਰੈ ਤੂੰ ਮੇਰੀ ਓਟ ਵਲ ਬੁੱਧ ਤਨ ਤੁਮਹੀ ਤੁਮੇ ਮੇਰੇ ਪਰਿਵਾਰ ਜੋ ਤੁਮ ਕਰੋ ਸੋਈ ਪਲ ਅਮਰੋ ਪੇਸ਼ ਨਾਨਕ ਸੁਖ ਜਲ ਨਾਰੈ ਦੂਰ ਦਰਾਜ ਤੋਂ ਸਤਸੰਗ ਦੇ ਵਿੱਚ ਸ਼ਸ਼ੋਭਾ ਤੋਂ ਮੌਸਮ ਭਾਵੇਂ ਹੋਰ ਤਰ੍ਹਾਂ ਦਾ ਹੋਇਆ ਹੋਇਆ ਜਿੰਨਾ ਕੁ ਆਪਾਂ ਨੂੰ ਸਮਾਂ ਮਿਲੇਗਾ ਥੋੜ੍ਹੀ ਬਹੁਤੀ ਵਿਚਾਰ ਕਰਾਂਗੇ। ਮੇਰੇ ਤੋਂ ਪਹਿਲਾਂ ਆਪਣੇ ਜਿਹੜੇ ਪਹਿਲਾਂ ਆਏ ਹੋਏ ਪ੍ਰੇਮੀ ਸੀ ਉਹਨਾਂ ਨੇ ਕਾਫ਼ੀ ਬਚਨ ਸਰਵਣ ਕਰੇ ਨੇ। ਬਚਨ ਤਾਂ ਥੋੜ੍ਹੇ ਜਿਹੇ ਵੀ ਜਿਹੜੇ ਹੁੰਦੇ ਨੇ ਉਹ ਵੀ ਬਹੁਤ ਵੱਡੀ ਬਾਤ ਕਰ ਰਿਹਾ ਕਰ ਰਿਹਾ। ਬਹੁਤੇ ਸਮੇਂ ਦੀ ਲੋੜ ਨਹੀਂ ਹੁੰਦੀ ਪਰ ਐਸਾ ਹੈ ਸਾਡਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਸੀ ਕਿ ਮਨ ਸਾਡਾ ਪ੍ਰਦੂਸ਼ਿਤ ਹੋ ਚੁੱਕਿਆ ਪਰਲਿਟ ਹੋ ਚੁੱਕਿਆ ਗੱਲ ਜਾਂਦੀ ਨਹੀਂ ਅੰਦਰ ਇੰਨੀਆਂ ਤਹਿਾਂ ਉੱਤੇ ਜੰਮ ਗਈਆਂ ਨੇ ਥੱਲੇ ਨਹੀਂ ਉਹ ਜਾਣ ਦਿੰਦੀ। ਜਿਸ ਵਕਤ ਗੁਰਦੁਆਰਾ ਸਾਹਿਬ ਨੂੰ ਮੈਂ ਜਾਣਾ ਇੱਕ ਮੈਂ ਬਾਤ ਅਜੀਬ ਦੇਖੀ ਉਹ ਜੋ ਮੁੱਲਾਪੁਰ ਵਾਲੀ ਨਦੀ ਹੈ ਪੁਲ ਦੇ ਕੋਲ ਉਹਨੇ ਲਿਆ ਕੇ ਜਿਹੜੀ ਚਿੱਕ ਵਾਲੀ ਮਿੱਟੀ ਸੀ ਉਹ ਛੱਡ ਦਿੱਤੀ ਹੇਠਾਂ ਬਿਲਕੁਲ ਰੇਤਾ ਹੀ ਰੇਤਾ ਪਿਆ ਦੂਰ ਤੱਕ ਉਹਦੇ ਉੱਤੇ ਪਾਣੀ ਖੜਾ ਹੋ ਗਿਆ ਨਦੀ ਦੇ ਵਿੱਚ ਫੇਰ ਥੋੜਾ ਜਿਹਾ ਮੀਂਹ ਪਿਆ ਫੇਰ ਛੱਡ ਦਿੱਤੀ ਕਿਉਂਕਿ ਪੁਲ ਥੋੜਾ ਜਿਹਾ ਉੱਚਾ ਸੀ ਹੋਰ ਜੰਮ ਗਿਆ, ਹੋਰ ਜੰਮ ਗਿਆ। ਨਤੀਜਾ ਕੀ ਹੋਇਆ? ਉਹ ਪਾਣੀ ਟੋਭੇ ਮੰਗਣ ਜੰਮਣ ਲੱਗ ਗਿਆ ਨਦੀ ਦੇ ਵਿਚਾਰੇ, ਥੱਲੇ ਕੱਕਾ ਰੇਤਾ। ਇਸੇ ਤਰ੍ਹਾਂ ਦੇ ਨਾਲ ਸਾਡਾ ਜੋ ਮਨ ਹੈ, ਸਾਡਾ ਜੋ ਹਿਰਦਾ ਹੈ, ਜਿੱਥੇ ਬਾਤ ਪਹੁੰਚਣੀ ਹੈ ਉਹਦੇ ਉੱਤੇ ਪਰਦੇ ਜਾਣਗੇ ਬਹੁਤ ਕਿਸਮ ਦੇ, ਉਹ ਗੱਲ ਅੰਦਰ ਨਹੀਂ ਜਾਣ ਦਿੰਦੇ। ਇਹਨੂੰ ਮਹਾਂਪੁਰਸ਼ ਸੂਤਕ ਕਹਿੰਦੇ ਨੇ ਵੀ ਕੰਨਾਂ ਦੇ ਵਿੱਚ ਸੂਤਕ ਪੈ ਗਿਆ। ਉਹ ਸੂਤਕ ਪੈਣ ਦੇ ਨਾਲ ਗੱਲ ਅੰਦਰ ਨਹੀਂ ਜਾਂਦੀ, ਉੱਥੇ ਤੱਕ ਰਹਿੰਦੀ ਹੈ, ਉਹ ਤੋਂ ਬਾਹਰ ਨਹੀਂ ਜਾਂਦੀ, ਹਿਰਦੇ ਨੂੰ ਮੂਵ ਨਹੀਂ ਕਰਦੀ। ਸੋ ਇਸ ਕਰਕੇ ਬਹੁਤ ਲੰਮੀਆਂ ਗੱਲਾਂ ਕਰਨੀਆਂ ਪੈਂਦੀਆਂ, ਬਹੁਤ ਤਰੀਕਿਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ। ਹੋ ਸਕਦਾ ਫਿਰ ਕਿਸੇ ਦੇ ਹਿਰਦੇ 'ਚ ਸਮਾ ਜਾਵੇ, ਪਰ ਆਹ ਜਿਹੜੀ ਸੰਗਤ ਬੈਠੀ ਹੈ ਇਹਨਾਂ ਨੂੰ ਜੇ ਪਹਿਲਾਂ ਕਿਸੇ ਬੰਦਿਆਂ ਨੇ ਦੇਖਿਆ ਹੋਇਆ, ਹੁਣ ਆ ਕੇ ਦੇਖਣਗੇ ਤਾਂ ਪੰਜ ਚਾਰ ਸਾਲ ਬਾਅਦ ਕਹਿਣਗੇ ਇਹਨੂੰ ਕੀ ਹੋ ਗਿਆ, ਇਹ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ, ਇਹ ਤਾਂ ਇੱਕ ਵੀ ਬਾਤ ਨਹੀਂ ਸੀ ਜਾਣਦਾ, ਤੇ ਹੁਣ ਤਾਂ ਇਹ ਬਹੁਤ ਗੱਲਾਂ ਜਾਣ ਗਿਆ। ਇਹ ਚਾਰ ਸਾਲ ਹੈ ਜੋ ਸਤਸੰਗ ਹੁੰਦੀ ਹੈ, ਇਹਦੇ 'ਚ ਦਰਜਾ ਬਦਰਜਾ ਹੌਲੀ ਹੌਲੀ ਅਸੀਂ ਉੱਪਰ ਨੂੰ ਚੜ੍ਹਦੇ ਜਾਂਦੇ ਹਾਂ, ਬਚਨ ਸੁਣਦੇ ਹਾਂ, ਅਸਰ ਹੁੰਦਾ ਪਰ ਸਾਨੂੰ ਨਹੀਂ ਪਤਾ ਲੱਗਦਾ। ਤਾਂ ਪ੍ਰਿੰਸੀਪਲ ਸਾਹਿਬ ਨੇ ਇੱਕ ਮੁੱਖ ਲਿਖਿਆ ਸੰਪਾਦਕੀ ਹੈ ਕਿ ਇੱਕ ਪ੍ਰੇਮੀ ਸੀ ਸੁਖਜਿੰਦਰ ਸਿੰਘ ਨਾਮ ਦਾ ਅਮਰੀਕਾ 'ਚ, ਇੱਕ ਤਾਂ ਉਹ ਕਾਮਰੇਡ ਸੀ, ਦੂਜਾ ਉਹ ਇਕੱਲਾ ਨਾਸਤਿਕ ਨਹੀਂ ਸੀ, ਦੂਸਰਿਆਂ ਨੂੰ ਵੀ ਨਾਸਤਿਕ ਬਣਾਉਂਦਾ ਸੀ, ਰੱਬ ਨਾਲ ਦੀ ਕੋਈ ਬਾਤ ਨਹੀਂ ਸੀ ਜਾਣਦਾ, ਜੀਵਨ ਸਾਰੇ ਦਾ ਸਾਰਾ ਹੋਰ ਤਰ੍ਹਾਂ ਸੀ। ਉਸਨੇ ਵਿਆਹ ਕਰਾਇਆ ਹੋਇਆ ਸੀ ਇੱਕ ਗੋਰੀ ਦੇ ਨਾਲ, ਕਿਉਂਕਿ ਕੁਰਖ ਸੁਭਾਅ ਸੀ, ਇੱਥੇ ਤੱਕ ਵੀ ਸੀਗਾ ਕਿ ਅਮੈਰੀਕਾ 'ਚ ਕੋਈ ਮਾਰ ਨਹੀਂ ਸਕਦਾ, ਉਹ ਵਿਚਾਰੀ ਦੇ ਥੱਪੜ ਥੁੱਪੜ ਵੀ ਮਾਰ ਦਿੰਦਾ ਸੀ। ਦੋ ਬੱਚੇ ਸੀ, ਫਿਰ ਇਹ ਹੋਇਆ ਕਿ ਉਹ ਬੱਚਿਆਂ ਨੂੰ ਲੈ ਕੇ ਚਲੀ ਗਏ। ਜਿਸ ਵਕਤ ਬੱਚੇ ਚਲੇ ਗਏ, ਘਰ ਵਿੱਚ ਕੋਈ ਵੀ ਨਾ ਰਿਹਾ, ਪਿਆਰ ਵੀ ਜਾਂਦਾ ਰਿਹਾ, ਖੋ ਲਿਆ ਉਹਦੇ ਕੋਲੋਂ। ਉਸ ਵੇਲੇ ਫਿਰ ਮੈਨੂੰ ਉਹ ਫੋਨ ਕਰਦਾ, ਸਹੀ ਗੱਲ ਉਸਨੇ ਕਰਤੀ, ਕਹਿੰਦਾ ਬਾਬਾ ਜੀ ਮੈਂ ਤਾਂ ਨਾਸਤਿਕ ਹਾਂ, ਰੱਬ ਵਿੱਚ ਮੇਰਾ ਕੋਈ ਵਿਸ਼ਵਾਸ ਨਹੀਂ ਹੈ, ਮੇਰੀ ਜੋ ਥਿਊਰੀ ਹੈ ਉਹ ਇਹੀ ਹੈ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈ, ਪੂਰਾਈ ਖਾਓ ਪੀਓ ਐਸ਼ ਕਰੋ ਕਿਉਂਕਿ ਮਰ ਜਾਣਾ। ਉਹ ਤੋਂ ਪਹਿਲਾਂ ਪਹਿਲਾਂ ਕੋਈ ਆਪਣੇ ਮਨ 'ਚ ਵਾਸਨਾ ਨਾ ਰਹੇ, ਸਾਰੀਆਂ ਪੂਰੀਆਂ ਕਰ ਲਓ। ਪਰ ਇਹ ਜਿਹੜੀ ਸੱਟ ਮੈਨੂੰ ਲੱਗੀ ਹੈ ਬੱਚਿਆਂ ਦੇ ਵਿਛੋੜੇ ਦੀ, ਇਹ ਬਹੁਤ ਬੁਰੀ ਲੱਗੀ ਹੈ, ਮੈਂ ਤੇ ਮੋਹ ਦੇ ਵਸ ਵਿੱਚ ਮੈਂ ਪਿਆ ਦੁਖੀ ਹੋ ਰਿਹਾ, ਮੈਂ ਦੇਹ ਪ੍ਰੇਮੀਆਂ। ਮਹਾਰਾਜ ਕਹਿੰਦੇ ਨੇ ਵੀ ਜੇ ਕੋ ਡੁੱਬਾ ਹੋਵੇ ਸਾਰ, ਜੇ ਕੋਈ ਡੁੱਬਿਆ ਹੋਇਆ ਵੀ ਆ ਜਾਵੇ ਕਿਸੇ ਤਰੀਕੇ ਦੇ ਨਾਲ, ਵਾਹਿਗੁਰੂ ਤਾਂ ਦਤਾਰ ਹੈ, ਉਹ ਬਖਸ਼ ਦਿੰਦਾ। ਤੂੰ ਮੇਰੇ ਗਏ ਤੇ ਮੰਨ ਲਿਆ ਵੀ ਵਾਹਿਗੁਰੂ ਜੀ ਹੈਗੇ, ਕਹਿੰਦਾ ਜੀ ਹੁਣ ਤਾਂ ਮੈਂ ਸੱਚ ਮੁੱਚੇ ਮੰਨਦਾ, ਕੋਈ ਤਾਕਤ ਹੈ ਜਿਹਨੇ ਸੰਸਾਰ ਬਣਾਇਆ। ਮਖਾ ਉਹ ਤੇਰੇ ਨਾਲ ਰਹਿੰਦਾ, ਤੇਰੀ ਗੱਲ ਸੁਣ ਰਿਹਾ, ਹੁਣ ਵੀ ਜਿਹੜੀ ਤੂੰ ਮੇਰੇ ਨਾਲ ਗੱਲ ਕਰ ਰਿਹਾ ਨਾ ਉਹਦੇ ਬਲ ਨਾਲ ਹੀ ਕਰ ਰਿਹਾ, ਮੰਨ ਲਾ ਵੀ ਤੇਰੇ ਕੋਲ ਹੈ। ਕਹਿੰਦਾ ਠੀਕ ਹੈ ਜੀ, ਬਾਅਦ ਤੂੰ ਪਾਠ ਕਰ, ਜਪਜੀ ਸਾਹਿਬ ਦੇ ਪਾਠ ਕਰ, ਮੈਂ ਦੇ ਦਿੰਦਾ ਤੈਨੂੰ। ਜਪਜੀ ਸਾਹਿਬ ਦੇ ਵਿੱਚ ਬਹੁਤ ਸ਼ਕਤੀ ਹੈ, ਇੱਕ ਟੇਪ ਬਣੀ ਹੋਈ ਆ ਪੂਰੀ ਦੀ ਪੂਰੀ, ਉਹਦੇ ਵਿੱਚ ਜਪਜੀ ਸਾਹਿਬ ਦਾ ਹੀ ਮਹਾਤਮ ਦੱਸਿਆ ਹੋਇਆ, ਬੜੀ ਉਹ ਟੇਪ ਦੁਨੀਆਂ ਭਰ ਚ ਘੁੰਮਦੀ ਫਿਰਦੀ ਹੈ। ਬਾਅਦ ਤੂੰ ਇਸ ਤਰ੍ਹਾਂ ਕਰ, ਜਪਜੀ ਸਾਹਿਬ ਦਾ ਪਾਠ ਕਰਕੇ ਨਿਸ਼ਚੇ ਜੇ ਰੱਖਿਆ ਕਰ ਵੀ ਮੇਰੇ ਨਾਲ ਵਾਹਿਗੁਰੂ ਜੀ ਨੇ ਪਰ ਮੇਰੇ ਦਿਲ ਦੀ ਗੱਲ ਸੁਣ ਰਹੇ, ਤੇ ਰੋਜ਼ 15 ਪਾਠ ਕਰ, 50 ਦਿਨ ਤੂੰ ਪਾਠ ਕਰ। ਉਹ ਕਰਦਾ ਰਿਹਾ, ਹਰ ਚੌਥੇ ਦਿਨ ਮੈਨੂੰ ਫੋਨ ਕਰ ਦਿਆ ਕਰੇ। ਦੂਸਰੇ ਸਿੰਘਾਂ ਨੂੰ ਮੈਂ ਕਿਹਾ, ਉਹ ਬੜੀ ਚੰਗੀ ਸੀ ਕਿਉਂਕਿ ਮੇਰੇ ਨਾਲ ਇੱਕ ਵਾਰੀ ਟੈਲੀਫੋਨ ਤੇ ਗੱਲ ਕਰਕੇ ਉਹਨੇ ਕਿਹਾ, ਬਾਬਾ ਜੀ ਮੈਨੂੰ ਭਜਨ ਕਰਨ ਦਾ ਕੋਈ ਤਰੀਕਾ ਦੱਸੋ। ਉਹਦੇ ਖਿਆਲ ਅੱਛੇ ਸੀ ਬੀਬੀ ਦੇ, ਇੱਥੇ ਬੈਠਿਆ ਮੇਰੇ ਮਨ ਦੇ ਵਿੱਚ ਨਾ ਮੈਂ ਦੇਖੀ ਨਾ ਪਾਲੀ, ਮੈਨੂੰ ਹਮਦਰਦੀ ਉਹਦੇ ਨਾਲ ਹੋ ਗਈ, ਬੀਬੀ ਨਾਲ, ਇਹਦੇ ਨਾਲ ਕੋਈ ਹਮਦਰਦੀ ਨਹੀਂ, ਉਹਦੇ ਨਾਲ ਹੋ ਗਈ। ਮੈਂ ਕਿਹਾ ਵਿਚਾਰੀ ਦਾ ਜੀਵਨ ਜਿਹੜਾ ਹੈ ਬੜਾ ਖਰਾਬ ਹੋ ਗਿਆ, ਬੱਚੇ ਚਲੇ ਗਏ, ਗੁਰਦੁਆਰੇ ਜਾਂਦੇ ਸੀ ਬੱਚੇ ਤੇ ਹੁਣ ਉਹ ਗਿਰਜੇ ਲੈ ਕੇ ਜਾਂਦੀ ਹੈ, ਬੱਚੇ ਜਾਂਦੇ ਨਹੀਂ, ਤੁਰਦੇ ਨਹੀਂ ਹੈ, ਬੜਾ ਮੁਸ਼ਕਲ ਹੋ ਗਿਆ ਹੈ। ਉਹ ਪਾਠ ਨਿੱਚੇ ਨਾ ਕਰਦਾ ਰਿਹਾ, ਜਿਸ ਦਿਨ 38 ਦਿਨ ਹੋ ਗਏ ਪਾਠ ਕਰਦੇ ਨੂੰ, ਅਜੇ 12 ਦਿਨ ਹੋ ਗਏ ਸੀ, ਟੈਲੀਫੋਨ ਆ ਗਿਆ, ਕਹਿੰਦਾ ਬਾਬਾ ਜੀ ਮੈਂ ਤੁਹਾਡੇ ਕੋਲ ਆ ਰਿਹਾ ਵਾ। ਕੀ ਗੱਲ? ਕਹਿੰਦਾ ਉਹ ਆ ਗਈ ਮੇਰੇ ਕੋਲ, ਮੈਂ ਦੇਖ ਹੁਣ ਤੂੰ ਬਚਨ ਲੈ ਕੇ ਗੱਲ ਕਰੀ, ਆਪਣੇ ਆਪ ਨਾ ਧੱਕਾ ਕਰੀ ਕੋਈ ਵੀ, ਸ਼ਰਾਬ ਪੀਣੀ ਛੱਡ ਦਿੱਤੀ, ਪਹਿਲੇ ਜਿਹੜੇ ਗੁਨਾਹ ਸੀ ਤੌਬਾ ਕਰ ਲਈ। ਉਹ ਜਿਸ ਵਕਤ ਆਈ ਤਾਂ ਉਹਨੂੰ ਇਹ ਲੱਗਿਆ ਵੀ ਇਹ ਤਾਂ ਬੰਦਾ ਬਿਲਕੁਲ ਚੇਂਜ ਹੋ ਗਿਆ, ਇਹਦੇ ਜਿਹੜੀ ਡੈਵਲ ਦੀ ਰੂਹ ਸੀ ਉਹ ਪਤਾ ਨਹੀਂ ਕਿੱਥੇ ਚਲੀ ਗਈ, ਤਾਂ ਦੇਵਤਾ ਇੰਜਲ ਆ ਗਿਆ, ਕੋਈ ਫਰਿਸ਼ਤਾ ਬਣ ਗਿਆ ਇਕਦਮ। ਉਹਨੇ ਸਾਰੇ ਰੰਜ ਭੁਲਾ ਕੇ ਉਹਦੇ ਨਾਲ ਪਿਆਰ ਸੱਚੇ ਦਿਲ ਨਾਲ ਪ੍ਰੀਤ ਕਰਨੀ ਸ਼ੁਰੂ ਕਰ ਦਿੱਤੀ। ਕਹਿਣ ਲੱਗੀ ਤੂੰ ਜਾ ਬਾਬਾ ਜੀ ਕੋਲ, ਧੰਨਵਾਦ ਕਰਕੇ ਜਾ, ਤੂੰ ਤਾਂ ਬਦਲ ਗਿਆ ਬਿਲਕੁਲ, ਇੱਥੇ ਆਇਆ, ਇੱਥੇ ਆ ਕੇ ਸਿੰਘਾਂ ਕੋਲ ਰਿਹਾ ਆਸ਼ਰਮ ਦੇ ਵਿੱਚ, ਉੱਥੇ ਸਿੰਘਾਂ ਦਾ ਉਹਨੇ ਦੇਖਿਆ ਵੀ ਇਹ ਤਾਂ ਅੰਮ੍ਰਿਤ ਵੇਲੇ ਜਾਗਦੇ ਨੇ, ਨਾਮ ਜਪਦੇ ਹੈ, ਇੱਥੇ ਕੋਈ ਚਲਾਕੀ ਨਹੀਂ ਹੈ, ਕੋਈ ਸਤਾਨੀ, ਕੋਈ ਛਾਲ, ਕੋਈ ਕਾਉਟ, ਕੁਛ ਵੀ ਨਹੀਂ ਹੈ, ਤਾਂ ਸਹਿਜ ਬੰਦੇ ਸਾਰੇ ਸਿੱਧੇ ਬੰਦੇ ਨੇ। ਉਹਦੇ ਉੱਤੇ ਅਸਰ ਪਿਆ ਜਿਸ ਵੇਲੇ ਇੱਥੋਂ ਫੇਰ ਗਿਆ, ਉਹਨੇ ਬਾਤ ਕਰਿਆ ਵੀ ਇਹ ਤਾਂ ਆਲ ਟੂਗੈਦਰ ਚੇਂਜ ਹੋ ਗਿਆ ਬੰਦਾ। ਕਾਫੀ ਸਮੇਂ ਤੋਂ ਬਾਅਦ ਉਹਨੇ ਲੈਟਰ ਲਿਖੀ, ਉਹ ਲੈਟਰ ਦੇ ਬਾਰੇ ਵੀ ਐਤਕੀ ਮੈਗਜ਼ੀਨ ਦੇ ਵਿੱਚ ਹੈਗਾ, ਆਪ ਬੰਦ ਕਰਦੀ ਹਵਾ ਠੰਡ ਹੋ ਗਈ। ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ ਆਮ ਹਾਲਤਾਂ ਦੇ ਅੰਦਰ ਸਾਨੂੰ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਸਾਨੂੰ ਮਾਫ ਨਹੀਂ ਬੈਠਦਾ, ਕਿਉਂਕਿ ਅਸੀਂ ਆਪਣੇ ਮਨ ਦੀ ਮੱਤ ਰੱਖਦੇ ਹਾਂ। ਜੇ ਸਾਡਾ ਮਨ ਢਲ ਜਾਵੇ ਫੇਰ ਗੱਲ ਬਣ ਜਾਂਦੀ ਹੈ, ਢਲਦਾ ਹੁੰਦਾ ਬੈਰਾਗ ਦੇ ਨਾਲ, ਜੇ ਬੈਰਾਗ ਨਾ ਹੋਵੇ ਫੇਰ ਮਨ ਨਹੀਂ ਢਲਿਆ ਕਰਨਾ। ਸੋ ਇਸ ਤਰ੍ਹਾਂ ਦੀ ਮੈਂ ਇੱਕ ਜੀਵਨ ਦੀ ਆਪ ਨਾਲ ਸਾਂਝ ਪਾਉਣੀ ਹੈ, ਉਹ ਇਹ ਹੈ ਕਿ ਇੱਕ 1690 ਦਾ ਜ਼ਿਕਰ ਹੈ, ਇਹ ਜੋ ਪ੍ਰਾਣਾ ਦਾ ਆਧਾਰ ਆਪਾਂ ਪੜ੍ਹਿਆ, ਜੇ ਵਾਹਿਗੁਰੂ ਜੀ ਪ੍ਰਾਣਾ ਦਾ ਆਧਾਰ ਬਣ ਜਾਣ ਫੇਰ ਬਾਹਰਲੀ ਹਾਲਤ ਕੀ ਹੁੰਦੀ ਹੈ, ਅੱਖਾਂ ਜੀਵਾਂ ਬਿਸਰਾ ਮਰ ਜਾਓ, ਚਿੱਤ ਨਹੀਂ ਲੱਗਦਾ, ਫਰੀਦਾ ਅੱਜ ਨਾ ਸੁੱਤੀ ਕੰਧ ਸਿਉ, ਮੇਰਾ ਅੰਗ ਮੁੜੇ ਮੁੜ ਜਾਏ, ਪੁੱਛੋ ਜਾਏ ਦੁਹਾਗਣਾ ਤੂੰ ਕਿਉਂ ਰਹਿਣ ਪਿਆ ਹੈ। ਸੱਚਮੁੱਚ ਇਸੇ ਤਰ੍ਹਾਂ ਦਾ ਜੀ ਨਹੀਂ ਲੱਗਦਾ ਜਿੱਦਣ ਬੇਤੀ ਨਾ ਚੜੇ, ਜਿੱਦਣ ਆਧਾਰ ਨਾ ਹੋਵੇ। ਆ ਬੰਦਗੀ ਕਰਨ ਵਾਲਿਆਂ ਨੂੰ ਆਧਾਰ ਪੈਸੇ ਦਾ ਨਹੀਂ ਹੁੰਦਾ, ਪੂਜਾ ਦਾ ਨਹੀਂ ਹੁੰਦਾ, ਬਹੁਤੀ ਮਾਨਤਾ ਦਾ ਨਹੀਂ ਹੁੰਦਾ, ਆਸ਼ੀਰਵਾਦ ਦਾ ਨਹੀਂ ਹੁੰਦਾ, ਕਿਸੇ ਚੀਜ਼ ਦਾ ਨਹੀਂ ਹੁੰਦਾ, ਨਾਮ ਦਾ ਆਧਾਰ ਹੁੰਦਾ, ਨਾਮ ਦੇ ਆਧਾਰ ਤੇ ਜਿਉਂਦੇ ਨੇ। ਨਾਮ ਦੇ ਆਧਾਰ ਵਾਲੇ ਦੀ ਹਾਲਤ ਸ਼ਬਦ ਦੇ ਵਿੱਚ ਮਹਾਰਾਜ ਨੇ ਫਰਮਾਨ ਕੀਤੀ ਹੈ, ਉੱਠਦੇ ਬੈਠਦੇ ਸੌਂਦੇ ਜਾਗਦੇ ਹਰ ਵਕਤ ਧਿਆਨ ਵਾਹਿਗੁਰੂ ਜੀ ਵਿੱਚ ਰਹਿੰਦਾ, ਸੁੱਖ ਵੀ ਉਹਦੇ ਕੋਲ ਦੱਸਣਾ, ਅਰਦਾਸ ਕਰਕੇ ਦੁੱਖ ਤੋਂ ਵੀ ਛੁਟਕਾਰਾ ਉਹ ਤੋਂ ਲਾਉਣਾ, ਓਟ ਵੀ ਸਾਡੀ ਉਹੀ ਹੈ, ਬਲ ਵੀ ਉਹੀ ਹੈ, ਬੁੱਧ ਵੀ ਉਹੀ ਹੈ, ਤੇ ਜਿਸ ਹਾਲਤ ਚ ਚਾਹੇ ਸੁੱਖ ਦਿੰਦਾ ਹੈ ਚਾਹੇ ਦੁੱਖ ਦਿੰਦਾ ਹੈ ਉਹ ਸਾਨੂੰ ਅੱਛਾ ਹੀ ਲੱਗਦਾ, ਜੋ ਤੁਮ ਕਰੋ ਸੋਈ ਪਲ ਹਵਰੋ। ਸੋ ਉਹ ਕਿਉਂਕਿ ਪ੍ਰਾਣਾ ਦਾ ਆਧਾਰ ਹੈ, ਇਹ ਇੱਕ ਅਵਸਥਾ ਹੈ ਜਿੱਥੇ ਅਸੀਂ ਪਹੁੰਚਣਾ ਹੈ, ਵਾਹਿਗੁਰੂ ਦੇ ਨਾਮ ਨੂੰ ਪ੍ਰਾਣਾ ਦਾ ਆਧਾਰ ਬਣਾਉਣਾ, ਲੇਕਿਨ ਪਹਿਲਾਂ ਨਹੀਂ ਹੁੰਦਾ। ਪਹਿਲਾਂ ਇਸ ਵਾਸਤੇ ਆਮ ਸਧਾਰਨ ਬੰਦੇ ਨੂੰ ਬੈਰਾਗ ਹੋਣਾ ਚਾਹੀਦਾ, ਬੈਰਾਗ ਤੋਂ ਬਿਨ ਬਿਨ ਬੈਰਾਗ ਨਾ ਛੂਟ ਸਮਾਇਆ। ਬੈਰਾਗ ਦੀ ਸਾਡੇ ਅੰਦਰ ਘਾਟ ਹੈ, ਪਹਿਲਾਂ ਜਿਹੜੀ ਪੌੜੀ ਹੈ ਰੂਹਾਨੀਅਤ ਦੀ, ਪਹਿਲਾਂ ਹੀ ਜਿਹੜਾ ਕਦਮ ਚੁੱਕਣਾ ਉਹ ਬੈਰਾਗ ਹੋਇਆ ਕਰਦਾ। ਦੂਸਰਾ ਜਿਹੜਾ ਦਰਵਾਜ਼ਾ ਆਉਂਦਾ ਉਹ ਸਤਸੰਗ ਹੋਇਆ ਕਰਦਾ, ਤੀਸਰਾ ਜਿਹੜਾ ਦਰਵਾਜ਼ਾ ਆਉਂਦਾ ਹੈ, ਪੌੜੀ ਆਉਂਦੀ ਹੈ, ਉਹ ਵਿਵੇਕ ਦੀ ਹੋਇਆ ਕਰਦੀ ਹੈ, ਸੱਤ ਤੇ ਸੱਤ ਤਾਂ ਮਿਲਣਾ। ਚੌਥਾ ਜਿਹੜਾ ਆਉਂਦਾ ਉਹ ਵਿਚਾਰ ਦਾ ਹੋਇਆ ਕਰਦਾ। ਇਸ ਤਰ੍ਹਾਂ ਪੌੜੀ ਦਰ ਪੌੜੀ ਅਸੀਂ ਰੂਹਾਨੀਅਤ ਵੱਲ ਨੂੰ ਵੱਧਦੇ ਹਾਂ। ਹੌਲੀ ਹੌਲੀ ਇਹਦੇ ਵਿੱਚ ਤਿਕਸ਼ਾ ਆ ਜਾਂਦੀ ਹੈ, ਖਟਕਰਮ ਆ ਜਾਂਦੇ ਨੇ, ਤੇ ਫਿਰ ਸੁਣਨਾ ਜਿਵੇਂ ਤੁਸੀਂ ਸੁਣ ਰਹੇ ਹੋ, ਫਿਰ ਇਹਨੂੰ ਮੰਨਣਾ, ਫਿਰ ਇਹਦੇ ਪ੍ਰੈਕਟਿਸ ਕਰਨੀ, ਫਿਰ ਇਹਦੀ ਪ੍ਰਾਪਤੀ ਕਰਨੀ। ਇਹ ਰੂਹਾਨੀਆਂ ਦੇ ਡੰਡੇ ਨੇ ਜਿਹਦੇ ਉੱਤੇ ਅਸੀਂ ਚੜ੍ਹਦੇ ਹਾਂ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਡਬਾ ਕੀ ਪਾਏ। ਸੋ ਵਿਰਾਗ ਹੋਏ ਤੇ ਬਿਨਾਂ ਨਹੀਂ ਹੁੰਦਾ। ਮਹਾਤਮਾ ਬੁੱਧ ਨੂੰ ਵੈਰਾਗ ਹੋਇਆ, ਉਸਨੇ ਬਾਹਰ ਮੁਰਦਾ ਦੇਖਿਆ, ਬਿਮਾਰ ਦੇਖਿਆ, ਬੁੱਢਾ ਦੇਖਿਆ, ਤੇ ਇੰਨਾ ਵਿਰਾਗੀ ਹੋ ਗਿਆ ਕਿ ਉਸਨੇ ਕਿਹਾ ਵੀ ਬੜਾ ਮਾੜਾ ਕੰਮ ਹੈ, ਇਹ ਤਾਂ ਦੁਨੀਆਂ ਦੁੱਖਾਂ ਦਾ ਘਰ ਹੈ। ਉਸ ਵੇਲੇ ਰਾਜਕੁਮਾਰ ਸੀ, ਅੱਗੇ ਮਹਾਤਮਾ ਨੂੰ ਮਿਲਿਆ, ਮਹਾਤਮਾ ਦਾ ਦੇਖਿਆ ਇਹ ਤਾਂ ਪਰਮ ਸੁਖੀ ਹੈ, ਇਹਦੇ ਕੋਲ ਕੀ ਚੀਜ਼ ਹੈ। ਉਹ ਮਹਾਤਮਾ ਨੇ ਉਹਨੂੰ ਚੇਟਕ ਲਾ ਦਿੱਤੀ। ਇਸੇ ਤਰ੍ਹਾਂ ਦੇ ਨਾਲ 1690 ਦੇ ਵਿੱਚ ਇੱਕ ਐਸੀ ਵਿਅਕਤੀ ਇੱਥੇ ਆਪਣੇ ਦੇਸ਼ ਵਿੱਚ ਹੋਈ ਹੈ ਜਿਸਦਾ ਨਾਮ ਬੇਣੀ ਭਗਤ ਕਹਿੰਦੇ ਆ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਵਿੱਤਰ ਥਾਂ ਮਿਲਿਆ ਹੋਇਆ, ਸਤਿਗੁਰੂ ਰੂਪ ਹੋ ਕੇ ਬੈਠਾ। ਇਹ ਜਿਹੜਾ ਪ੍ਰੇਮੀ ਸੀ, ਆਮ ਸਧਾਰਨ ਬੰਦਾ ਸੀ, ਲੇਕਿਨ ਪਿਛਲੇ ਜਨਮਾਂ ਦੇ ਸੰਸਕਾਰ ਇਹਨੂੰ ਸਤਸੰਗ ਵੱਲ ਨੂੰ ਪ੍ਰੇਰਦੇ ਰਹਿੰਦੇ ਸੀ। ਜੋ ਤੁਸੀਂ ਸਤਸੰਗ ਚ ਆਏ ਹੋ, ਇਹ ਐਵੇਂ ਨਹੀਂ ਆ ਹੁੰਦਾ ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਪੇਟਿਓ ਪੁਰਖ ਰਸ ਪੈਰਾ ਜੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹ ਨਾਨਕ ਪੈਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਜਦ ਲੇਖ ਪੜ ਜਾਂਦੇ ਨੇ ਸ਼ੁੱਧ, ਉਸ ਵੇਲੇ ਫਲ ਕੀ ਹੁੰਦਾ, ਸਤਸੰਗ ਦੀ ਪ੍ਰਾਪਤੀ ਹੋਇਆ ਕਰੇ। ਸਤਸੰਗ ਦੇ ਵਿੱਚ ਵਿਚਾਰ ਹੁੰਦੀ ਹੈ, ਅੱਠੀ ਪੈਰੀ ਭਲਾ, ਸੱਤੀ ਪੈਰੀ ਸੱਤ ਭਲਾ, ਬਹੀਏ ਪੜਿਆ ਪਾਸ, ਉੱਥੇ ਪਾਪ ਉਨ ਵਿਚਾਰੀ ਹੈ, ਕੂੜਾ ਘਟਾ ਰਾਸ। ਸਤਸੰਗ ਚ ਆ ਕੇ ਵਿਚਾਰ ਚੱਲਦੀ ਹੈ, ਰਸਤਾ ਲੱਭਦਾ, ਅਸੀਂ ਉਸ ਨੂੰ ਮੰਨਦੇ ਹਾਂ ਕਿਉਂਕਿ ਸਾਡੇ ਗੁਰੂ ਦੀ ਬਾਣੀ ਹੈ, ਉਹ ਫਿਰ ਤੁਹਾਨੂੰ ਰਾਹ ਲੱਭਦਾ। ਇਸੇ ਤਰ੍ਹਾਂ ਦੇ ਨਾਲ ਇਸ ਬੇਣੀ ਨੂੰ, ਨੌਜਵਾਨ ਸੀ, ਵਿਆਹ ਹੋਇਆ ਹੋਇਆ ਸੀ, ਪਰ ਵੈਰਾਗ ਲੱਗ ਗਿਆ। ਵੈਰਾਗ ਲੱਗਿਆ ਹੋਇਆ ਉਸਨੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਉਸਨੂੰ ਗਿਆਤ ਹੋ ਗਈ ਪੂਰੀ ਤਰ੍ਹਾਂ ਦੇ ਨਾਲ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲ ਕੀ ਏ ਤੇਰੀ ਵਰੀਆ, ਅਬਰਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਹ ਸੰਗਤ ਬਚ ਕੇਵਲ ਨਾ। ਅਸੀਂ ਵੀ ਰੋਜ਼ ਸੁਣਦੇ ਹਾਂ, ਪਰ ਸਾਡੇ ਅੰਦਰ ਇਹਦਾ ਅਸਰ ਥੋੜਾ ਹੁੰਦਾ। ਸਤਸੰਗ ਚ ਤਾਂ ਹੋ ਜਾਂਦਾ ਵੀ ਹਾਂ ਆਏ ਤਾਂ ਵਾਹਿਗੁਰੂ ਨੂੰ ਮਿਲਣ ਵਾਸਤੇ ਸੀ, ਪਰ ਅਸੀਂ ਤਾਂ ਉਲਝ ਗਏ ਉਹਨਾਂ ਕੰਮਾਂ ਚ, ਉਲਝ ਗਏ ਜਿਹੜੇ ਅਸੀਂ ਛੱਡ ਜਾਣੇ ਨੇ। ਜਿਹੜਾ ਸਾਡੇ ਨਾਲ ਜਾਣਾ ਉਹ ਕੰਮ ਦਾ ਸਾਨੂੰ ਫਿਕਰ ਨਹੀਂ, ਉਲਝ ਭਰਿਓ ਜੋ ਛੋਟ ਛਡਾਨਾ ਦੇ ਬਣਹਾਰ ਮਨੋ ਵਿਸ਼ਰਾਮ। ਇਹਨਾਂ ਕੰਮਾਂ ਦੇ ਵਿੱਚ ਅਸੀਂ ਉਲਝ ਗਏ, ਉਲਝ ਕੇ ਸਾਡਾ ਸਮਾਂ ਲੰਘਦਾ ਜਾਂਦਾ, 24,000 ਸਵਾਸ ਰੋਜ਼ ਲੰਘ ਜਾਂਦਾ, ਘੱਟ ਜਾਂਦੀ ਹੈ ਸਾਡੀ ਰਾਸ ਕਰਦੇ ਕਰਦੇ। ਸਵਾਸ ਬਹੁਤ ਮਿਲੇ ਨੇ, 100 ਸਾਲ ਦੀ ਉਮਰ ਵਾਲੇ ਨੂੰ 88,66,00 ਸਵਾਸ ਪਰਮੇਸ਼ਰ ਨੇ ਦਿੱਤਾ, 75 ਸਾਲ ਵਾਲੇ ਨੂੰ 66,44,00 ਸਵਾਸ ਦਿੱਤਾ। ਫਿਰ ਕਨਸੈਸ਼ਨ ਇਹ ਰੱਖਿਆ ਕਿ ਪਿਆਰਿਆ ਤੇਰੇ ਸਵਾਸ ਕਿੰਨੇ ਕੀਮਤੀ ਨੇ, ਜੇ ਕਿਤੇ ਇੱਕ ਚਿੱਤ ਇੱਕ ਮਨ ਤੂੰ ਇੱਕ ਸਵਾਸ ਦੇ ਵਿੱਚ ਪਰਮੇਸ਼ਰ ਵੱਲ ਧਿਆਨ ਦੇ ਦੇਵੇਂ, ਤੇਰੇ ਸਾਰੇ ਕੀਤੇ ਹੋਏ ਪਾਪ ਉਸੇ ਵੇਲੇ ਖਤਮ ਹੋ ਜਾਣਗੇ। ਕਿੱਦਾਂ ਕਨਸੈਸ਼ਨ ਹੈ, ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ ਕਾਲ ਫਾਸ ਕੇ ਬੀਜ ਨਾ ਆਇਓ। ਮੈਂ ਤਾਂ ਸਵਾਸ ਕਹਿੰਦਾ, ਮਹਾਰਾਜ ਕਹਿੰਦੇ ਅੱਖ ਤੇ ਝਮਕੇ ਜਿੰਨਾ ਚਿਰ। ਇਹ ਕੋਈ ਕਵਿਤਾ ਨਹੀਂ ਹੈ, ਕੋਈ ਰੌਚਕ ਬਾਤਾਂ ਨਹੀਂ ਹੈ, ਅਥਾਰਥ ਨੇ ਸਾਰੀਆਂ, ਰੁਚੀ ਲਾਉਣ ਵਾਲੀਆਂ ਹੈ ਜ਼ਰੂਰ, ਲੇਕਿਨ ਹੈ ਅਥਾਰਥ, ਐਵੇਂ ਕਲਪਣਾ ਨਹੀਂ। ਸੋ ਜੇ ਇਹ ਚੀਜ਼ ਐਡਾ ਬੜਾ ਸਾਨੂੰ ਭੰਡਾਰਾ ਮਿਲਿਆ, ਜੇ ਥੋੜੇ ਜਿਹੇ ਸਵਾਸ ਵੀ ਵਾਹਿਗੁਰੂ ਵੱਲ ਲੱਗ ਜਾਣ ਤਾਂ ਵੀ ਬਹੁਤ ਵੱਡਾ ਹੁੰਦਾ। ਐਸੀ ਮਹਾਂਪੁਰਸ਼ ਇੱਕ ਕਥਾ ਸੁਣਾਇਆ ਕਰਦੇ ਨੇ ਕਿ ਕੋਈ ਪ੍ਰੇਮੀ ਕਿਸੇ ਸ਼ਹਿਰ ਚ ਰਹਿੰਦਾ, ਗੁਰੂ ਨਾਨਕ ਪਾਤਸ਼ਾਹ ਗਏ ਉਹਦੇ ਕੋਲ ਬਹੁਤ ਅਮੀਰ ਸੀ, ਉਹਨੇ ਸੇਵਾ ਕੀਤੀ। ਜਸਵੰਤ ਮਹਾਰਾਜ ਚੱਲਣ ਲੱਗੇ, ਕਹਿਣ ਲੱਗੇ, ਪ੍ਰੇਮੀਆ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ। ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੇਰਾ ਫਿਰ ਜਨਮ ਮਰਨ ਘੱਟ ਗਏ। ਮਹਾਰਾਜ ਕਹਿੰਦੇ, ਪ੍ਰੇਮੀਆ ਤੇਰੇ ਆਲੇ ਦੁਆਲੇ ਬਹੁਤ ਬੰਧਨ ਨੇ, ਜਦ ਤੱਕ ਤੂੰ ਤਕੜਾ ਹੋ ਕੇ ਇਹਨਾਂ ਬੰਧਨਾਂ ਨੂੰ ਨਹੀਂ ਕੱਟਦਾ, ਉਨੀ ਦੇਰ ਤੱਕ ਤੈਨੂੰ ਆਉਣਾ ਜਾਣਾ ਪੈ। ਤੂੰ ਵਿਆਜ ਦਾ ਕੰਮ ਕਰਦਾ, ਤੇਰੇ ਕਮਾਈ ਦੇ ਵਿੱਚ ਖੋਟ ਹੈ ਬੜੀ ਜ਼ਬਰਦਸਤ। ਪ੍ਰਸ਼ਾਦਾ ਤੈਨੂੰ ਪਰਮੇਸ਼ਰ ਦੇਵੇਗਾ, ਇਹ ਜਿੰਨੀ ਕਮਾਈ ਤੈਂ ਜ਼ਿੰਦਗੀ ਭਰ ਚ ਕੀਤੀ ਹੈ ਇਹ ਗਰੀਬਾਂ ਦੇ ਅਰਥ ਦੇ ਦੇ। ਇੱਕੋ ਵਚਨ ਕਰਿਆ ਮਹਾਰਾਜ ਜੀ ਨੇ, ਫਲ ਕੀ ਹੋਇਆ, ਉਹਨੇ ਆਪਣਾ ਸਾਰਾ ਕਾਰੋਬਾਰ, ਪੈਸਾ, ਟਕਾ, ਹਰ ਚੀਜ਼ ਇਹ ਸਮਝ ਕੇ ਕਿ ਦੂਸ਼ਿਤ ਪੈਸਾ ਹੈ, ਮੈਨੂੰ ਜਨਮ ਮਰਨ ਦੇ ਚੱਕਰ ਵਿੱਚ ਪਾਉਂਦਾ, ਉਹਨੇ ਵੰਡ ਦਿੱਤਾ ਗਰੀਬਾਂ ਨੂੰ, ਲੋੜਵੰਦਾਂ ਨੂੰ। ਲੋੜਵੰਦਾਂ ਦੇ ਵਾਸਤੇ ਹਸਪਤਾਲ, ਕੋਈ ਹੋਰ ਚੀਜ਼ਾਂ, ਵਿਦਿਆਲੇ, ਕੋਈ ਸੜਕਾਂ, ਖੂਹ ਵਗੈਰਾ ਬਾਉਣੀਆਂ, ਉਹਨਾਂ ਦੇ ਉੱਤੇ ਖਰਚ ਦਿੱਤਾ। ਉਸ ਪਿੰਡ ਚੋਂ ਚਲਿਆ ਗਿਆ ਤੇ ਨਾਲ ਕੋਈ ਦੂਰ ਨੇੜੇ ਜਾ ਕੇ ਇੱਕ ਘਰ ਲੈ ਲਿਆ, ਉੱਥੇ ਬੰਦਗੀ ਕਰਨੀ ਸ਼ੁਰੂ ਕਰੀ। ਅੰਮ੍ਰਿਤ ਵੇਲੇ 2 ਵਜੇ ਜਾਗਦਾ, ਦਿਨ ਚੜ੍ਹੇ ਤੱਕ ਇੱਕ ਟੱਕ ਪ੍ਰਭੂ ਦਾ ਭਜਨ ਕਰਦਾ, ਫਿਰ ਦਿਨੇ ਜਾ ਕੇ ਮਜ਼ਦੂਰੀ ਕਰਦਾ, ਜਿਹੜਾ ਕੁਛ ਸੌਂਦਾ ਉਹਦਾ ਆਪ ਵੀ ਛਕਦਾ ਤੇ ਵੰਡ ਕੇ ਛਕਦਾ। ਉਸ ਨਗਰ ਦਾ ਜੋ ਮਾਲਕ ਸੀ ਉਹ ਇੱਕ ਸੇਠ ਸੀ। ਉਹ ਸੇਠ ਆਇਆ ਹੋਇਆ ਕਨਕੂਟ ਕਰਨ ਵਿੱਚ ਫਸਲਾਂ ਦੇਖਣ ਵਾਸਤੇ, ਵੀ ਕਿੰਨਾ ਕੁ ਹੋ ਜਾਣਗੀਆਂ ਤੇ ਮੇਰੇ ਹਿੱਸੇ ਚ ਕਿੰਨੀ ਕੁ ਆ ਜਾਏਗੀ। ਘਰੋਂ ਸੁਨੇਹਾ ਆ ਗਿਆ ਕਿ ਸੇਠ ਜੀ, ਦਿਨ ਹੈ ਤਾਂ, ਰਾਤ ਹੈ ਤਾਂ, ਜੇ ਪ੍ਰਸ਼ਾਦਾ ਸਕਦਾ ਤਾਂ, ਬੁਰਕੀ ਮੂੰਹ ਚ ਹੈ ਠੀਕ ਹੈ, ਤੂੰ ਉਸੇ ਵੇਲੇ ਤੁਰ। ਪਹਿਲੇ ਜਮਾਨਿਆਂ ਤੇ ਅਸੀਂ ਚਿੱਠੇ ਦੇ ਦਿੰਦੇ ਜੇ ਬੜੇ ਤੇਜ਼ੀ ਨਾਲ ਅਰਜੈਂਟ ਕੋਈ ਮਾਮਲਾ। ਤੁਰਦਾ ਤੁਰਦਾ ਜੁੱਤੀ ਪਾਈ, ਬੜਾ ਤਕੀਦੀ ਸੁਨੇਹਾ ਆ ਗਿਆ, ਰਾਤ ਹੈ, 9 ਵਜ ਗਏ ਰਾਤ ਦੇ, ਨੇਰੀ ਰਾਤ ਹੈ। ਉਸ ਵੇਲੇ ਆਪਣੇ ਮਨੀਬ ਨੂੰ ਕਹਿਣ ਲੱਗਿਆ ਕਿ ਪਿੰਡ ਇੱਥੋਂ 7-8 ਕੋਹ ਦੇ ਉੱਤੇ ਹੈ, ਰਾਤ ਜੰਗਲ ਪੈਂਦਾ, ਬੜਾ ਖਤਰਾ ਹੈ, ਕੋਈ ਬੰਦਾ ਦੇਖ ਕੋਈ ਜਾਂਦਾ ਹੈ। ਉਹ ਕਹਿਣ ਲੱਗਿਆ, ਸੇਠ ਜੀ ਇਸ ਵੇਲੇ ਤਾਂ ਕਿਸੇ ਨੇ ਵੀ ਨਹੀਂ ਤੁਰਨਾ, ਹਾਂ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਇੱਥੇ, ਉਹਨੂੰ ਪੁੱਛ ਕੇ ਦੇਖ ਲੈਂਦੇ ਹਾਂ। ਜਦੋਂ ਉੱਥੇ ਗਏ ਤਾਂ ਉਹ, ਕਿਉਂਕਿ ਗੁਰਸਿੱਖ ਜਿਹੜਾ ਕਿਰਤ ਕਰਦਾ ਹੈ, ਅੰਮ੍ਰਿਤ ਵੇਲੇ ਵੀ ਬੰਦਗੀ ਕਰਦਾ, ਰਾਤ ਨੂੰ ਵੀ ਬੰਦਗੀ ਕਰਦਾ। ਉੱਥੇ ਜਾ ਕੇ ਆਵਾਜ਼ ਦਿੱਤੀ, ਭਾਈ ਆਹ ਕੰਮ ਹੈ। ਉਹ ਕਹਿੰਦਾ, ਦੇਖੋ ਭਾਈ ਗੁਰੂ ਖੋ, ਅਸੀਂ ਦਿਨ ਦਿਨ ਦੇ ਕੰਮ ਕਰਦੇ ਹਾਂ, ਬਾਕੀ ਟਾਈਮ ਤੁਸੀਂ ਪ੍ਰਭੂ ਦੀ ਯਾਦ ਵਿੱਚ ਲਗਾਉਂਦੇ ਹਾਂ। ਸੇਖ ਕੋਲ ਆ ਕੇ ਕਹਿੰਦੇ ਆਹ ਗੱਲ ਕਹਿੰਦਾ, ਕਹਿੰਦਾ ਤੂੰ ਗੁਰੂ ਨਾਨਕ ਦਾ ਵਾਸਤਾ ਪਾਲ। ਕਹਿਣ ਲੱਗਾ, ਗੁਰੂ ਨਾਨਕ ਮਹਾਰਾਜ ਜੀ ਕਰਕੇ ਤੂੰ ਸੇਖ ਨੂੰ ਛੱਡਿਆ। ਕਹਿੰਦਾ, ਮੇਰੇ ਸਤਿਗੁਰੂ ਦਾ ਨਾਂ ਲਿਆ, ਛੱਡਿਆ ਉਹਨਾਂ ਨੇ। ਜਿਸ ਵਕਤ ਉਹਦਾ ਬੈਗ ਚੁੱਕ ਲਿਆ, ਸੇਠ ਜਾਂਦਾ, ਸੇਠ ਗੱਲਾਂ ਕਰਦਾ ਜਾਂਦਾ। ਸੇਠ ਨੇ ਕਦੇ ਦੁਨੀਆਦਾਰੀ ਤੋਂ ਗਾਹਾਂ ਗੱਲਾਂ ਹੀ ਨਹੀਂ ਸੀ ਕੀਤੀਆਂ, ਉਹ ਇਧਰਲੀਆਂ ਉਧਰਲੀਆਂ ਮਾਰਦਾ। ਉਹਨੇ ਸਮਾਨ ਰੱਖਤਾ, ਸੇਠ ਕਹਿੰਦਾ, ਸੇਠ ਜੀ ਮੇਤੇ ਨਹੀਂ ਲਿਆ ਹੁੰਦਾ। ਕਹਿੰਦਾ, ਦੇਖ ਭਾਈ ਗੁਰਸਿੱਖਾ, ਤੂੰ ਅੱਧ ਵਿਚਾਲੇ ਮੈਨੂੰ ਜਵਾਬ ਦੇਤਾ, ਨਾ ਮੈਂ ਉਧਰ ਜਾਗਾ ਨਾ ਉਧਰ ਜਾਊਗਾ, ਮੈਂ ਤੈਨੂੰ ਮਜ਼ਦੂਰੀ ਡਬਲ ਦੇ ਦਾਂਗਾ, 3 ਗੁਣੀ ਦੇ ਦਾਂਗਾ, 4 ਗੁਣੀ ਦੇ ਦਾਂਗਾ, ਤੂੰ ਮੇਰਾ ਕੰਮ ਕਰ ਦੇ ਰਿਹਾ ਹੁਣ। ਉਹ ਕਹਿੰਦਾ, ਸੇਠ ਜੀ ਮਜ਼ਦੂਰੀ ਤਾਂ ਮੈਂ ਲਊ ਓਨੀ ਹੋਈ, ਪਰ ਇਹ ਹੈ ਕਿ ਤੂੰ ਮੇਰਾ ਸਮਾਂ ਬਰਬਾਦ ਕਰ ਰਿਹਾ, ਮੇਰੀ ਸੁਰਤ ਗੁਰੂ ਨਾਨਕ ਨਾਲ ਜੁੜੀ ਹੋਈ ਹੈ, ਤੂੰ ਦੁਨੀਆਦਾਰੀ ਦੀਆਂ ਗੱਲਾਂ ਕਰੀ ਜਾਂਦਾ, ਜਾਂ ਤਾਂ ਤੂੰ ਮੇਤੇ ਪਰਮੇਸ਼ਰ ਦੀ ਬਾਤ ਸੁਣ ਜਾਂ ਤੂੰ ਸੁਣਾ। ਕਹਿੰਦਾ, ਮੈਂ ਵੀ ਗੁਰਸਿੱਖਾ ਮੈਂ ਸਹੀ ਉਹ ਗੱਲ ਦੱਸ ਦਿੰਦਾ ਕਿ ਮੇਰਾ ਤਾਂ ਰੱਬ ਦੇ ਉੱਤੇ ਵਿਸ਼ਵਾਸ ਹੈ ਨਹੀਂ, ਮੈਂ ਤਾਂ ਇਹ ਸਮਝਦਾ ਵੀ ਚਲਾਕ ਬੰਦਿਆਂ ਨੇ ਆਪਣਾ ਰੋਟੀ ਪਾਣੀ ਚਲਾਉਣ ਵਾਸਤੇ ਕਹਾਣੀਆਂ ਬਣਾਈਆਂ ਹੋਈਆਂ ਹੈ, ਲੋਕਾਂ ਨੂੰ ਡਰਾ ਡਰਾ ਕੇ ਪੈਸੇ ਲਈ ਜਾਂਦੇ, ਮੈਂ ਤਾਂ ਮੰਨਦਾ ਹੀ ਨਹੀਂ ਰੱਬ ਕਿੱਥੇ ਹੈ, ਹੋਵੇ ਤਾਂ ਕਦੇ ਕਿਸੇ ਨੂੰ ਮਿਲੇ। ਅਈਆਂ ਜਿਹੀਆਂ ਨਾਸਤਿਕ ਗੱਲਾਂ ਕੀਤੀਆਂ, ਬਈ ਤੂੰ ਸੁਣਾ ਫਿਰ ਮੈਂ ਸੁਣੋ। ਉਹ ਗੁਰਸਿੱਖ ਨੇ ਪ੍ਰਭੂ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰਤੀਆਂ ਉਹਨੇ ਹਾਂ 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 ਕਰੀ ਗਿਆ। ਇੰਨੇ ਨੂੰ ਉਹਦਾ ਪਿੰਡ ਆ ਗਿਆ, ਸਮਾਨ ਰੱਖਤਾ, ਵਾਪਸ ਮੁੜਨ ਲੱਗਿਆ, ਉਹਨੇ ਉਹਦੀ ਮਜ਼ੂਰੀ ਦੇਤੀ ਤੇ ਕਹਿਣ ਲੱਗਿਆ ਤੂੰ ਇੱਥੇ ਠਹਿਰ ਜਾ, ਸਵੇਰੇ ਇਸ਼ਨਾਨ ਦਾ ਬੰਦੋਬਸਤ ਮੈਂ ਕਰ ਦੂੰਗਾ। ਕਹਿੰਦਾ ਨਹੀਂ ਫਿਰ ਜੀ ਮੈਂ ਜਾਣਾ। ਉਹਦੇ ਬਾਅਦ ਮੁੜਿਆ ਹੋਇਆ ਕਹਿਣ ਲੱਗਿਆ ਗੁਰਸਿੱਖਾ ਤੂੰ ਮੁੜਿਆ ਆ ਭਾਈ, ਮਜ਼ੂਰੀ ਥੋੜੀ ਦਿੱਤੀ ਹੈ। ਕਹਿੰਦਾ ਨਹੀਂ ਮਜ਼ੂਰੀ ਦੀ ਗੱਲ ਨਹੀਂ ਸੇਠ ਜੀ, ਇੱਧਰ ਆ ਕੇ ਮੇਰੀ ਗੱਲ ਸੁਣ। ਮੈਂ ਚਲਿਆ ਜਾਣਾ ਸੀ ਪਰ ਮੇਰਾ ਸਤਿਗੁਰੂ ਕਹਿੰਦਾ ਵੀ ਜਿੱਥੇ ਤੱਕ ਸੰਸਾਰ ਦਾ ਭਲਾ ਹੋਵੇ ਭਲਾ ਕਰੋ। ਕਹਿਣ ਲੱਗਿਆ ਮੇਰਾ ਕੀ ਭਲਾ ਹੋਏਗਾ? ਕਹਿੰਦੇ ਤੈਂ ਅੱਜ ਤੋਂ 7 ਦਿਨਾਂ ਨੂੰ ਮਰ ਜਾਣਾ, ਪਰਮੇਸ਼ਰ ਦਾ ਧਿਆਨ ਤੈਨੂੰ ਆ ਹੀ ਨਹੀਂ ਸਕਦਾ। ਜੇ ਮੈਂ ਕਿਹਾ ਵੀ ਤੂੰ ਵਾਹਿਗੁਰੂ 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 ਕਰਤੇ ਤੇ ਹੋਣਾ ਨਹੀਂ, ਕਿਉਂਕਿ ਪਾਪਾਂ ਦੀ ਮੈਲ ਇੰਨੀ ਚੜ ਗਈ ਤੇਰੀ ਰੁਚੀ ਉਹ ਨਹੀਂ ਲੱਗਣੀ। ਕਿਉਂਕਿ ਸਭ ਤੋਂ ਔਖਾ ਜੇ ਕੋਈ ਚੀਜ਼ ਆ ਦੁਨੀਆਂ ਚ ਨਾਮ ਜਪਣੀ ਹੈ, ਨਾਮ ਨਹੀਂ ਜਪ ਸਕਦਾ ਆਦਮੀ ਗੱਲਾਂ ਬਾਤਾਂ ਕਰ ਸਕਦਾ। ਤੇ ਆ ਤੈਨੂੰ ਮੈਂ ਇਹ ਦੱਸਦਾ, ਉਹਦੇ ਬਾਅਦ ਤੈਨੂੰ ਜਮਦੂਤ ਲੈਣ ਆਉਣਗੇ, ਮਾਰਨਗੇ, ਕੁੱਟਣਗੇ, ਬਹੁਤ ਬੁਰਾ ਤੇਰਾ ਕਰਨਗੇ। ਮਾਰ ਬਣਾਉਣ ਲਈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਏਗਾ। ਧਰਮਰਾਜ ਨੇ ਉਸ ਵੇਲੇ ਤੈਨੂੰ ਨਰਕਾਂ ਛੱਡ ਦੇਣਾ, ਤੇਰਾ ਕੋਈ ਭਲਾ ਕਰਮ ਨਹੀਂ ਨਿਕਲਣਾ ਸੀ। ਦੇਖ ਲਿਆ ਅੰਦਰਲੀ ਸ਼ਕਤੀ ਦੇ ਨਾਲ ਕਾਲੇ ਲੇਖ ਤਾਂ ਲਿਖੇ ਨੇ। ਜਿਹੜਾ ਆਦਮੀ ਕਾਲੇ ਲੇਖ ਲਿਖਦਾ ਹੈ ਉਹਦੇ ਵਾਸਤੇ ਜਦੋਂ ਲੇਖਾ ਹੁੰਦਾ ਦਰਗਾਹ ਦੇ ਵਿੱਚ, ਉਸ ਵੇਲੇ ਉਹਨੂੰ ਬਹੁਤ ਹੀ ਔਖਾ ਹੋ ਜਾਂਦਾ ਹੈ। ਕਾਲੇ ਲੇਖਣਾ ਲਿਖੀ ਹੋਏ ਮਨਾ ਮੇਰਿਆ, ਲੇਖਾ ਫਿਰਨਾ
ਮਹਾਰਾਜ।
ਜੇ ਤੂੰ ਸਿਆਣਾ ਹੈ, ਅਕਲ ਦਾ ਲਤੀਫ ਹੈ, ਮੋਟੀ ਅਕਲ ਵਾਲਾ ਨਹੀਂ ਪਿਆਰਿਆ, ਫਿਰ ਸਾਡੀ ਗੱਲ ਮੰਨ। ਉਹ ਇਹ ਹੈ ਕਿ ਕਾਲੇ ਲੇਖ ਨਾ ਲਿਖ, ਕਿਉਂਕਿ ਜਦੋਂ ਇਹਨਾਂ ਦਾ ਲੇਖਾ ਦੇਣਾ ਪੈਣਾ ਉਸ ਵੇਲੇ ਬਹੁਤ ਔਖਾ ਹੋ ਜਾਣਾ। ਮਹਾਰਾਜ ਫਰਮਾਨ ਕਰਦੇ ਹੈ ਕਿ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਦਿਓ ਮੱਥਣ ਮਦਾਣੀਆਂ ਤਿਓ ਮੱਥਾ ਤਾਂ। ਮਦਾਣੀਆਂ ਬੜੀਆਂ ਬੜੀਆਂ ਨਾ ਲਿਖਦੀਆਂ, ਇੱਥੇ ਦੇਖ ਲਓ ਆੜੇ ਬਣਾਏ ਹੋਏ ਨੇ ਸੀਵਰੇਜ ਦੇ, ਫੇਰ ਮੁੜ ਕੇ ਪਾਣੀ ਤਾਜ਼ਾ ਬਣਾਉਂਦੇ ਨੇ, ਬੜੀਆਂ ਬੜੀਆਂ ਮਦਾਣੀਆਂ ਲੱਗੀਆਂ ਤੇ ਇਸ ਤਰ੍ਹਾਂ ਦੇ ਨਾਲ ਕਹਿੰਦੇ ਉੱਥੇ ਲਿਖ ਦਿੰਦੇ ਨੇ। ਜੀਵਾਤਮਾ ਜਿਹੜਾ ਇਹ ਮਰਦਾ ਨਹੀਂ ਹੈ, ਸਰੀਰ ਮਰ ਜਾਣਾ ਹੈ ਤੇਰਾ, ਸੂਖਸ਼ਮ ਸਰੀਰ ਨਹੀਂ ਮਰਦਾ, ਉਹਦੇ ਨਾਲ ਜੀਵ ਆਤਮਾ ਨੇ ਜਦੋਂ ਜਾਣਾ ਹੈ ਉੱਥੇ ਲੇਖਾ ਹੁੰਦਾ। ਇੱਕ ਵਾਰੀ ਦੀ ਗੱਲ, ਸੰਤ ਮਹਾਰਾਜ ਦੇ ਦੀਵਾਨ ਲੱਗੇ ਹੋਏ ਸੀ ਚਲਿਆਣ ਦੇ ਪੁਲ ਤੇ, ਉੱਥੇ ਲੁਧਿਆਣੇ ਤੋਂ ਗਰੇਵਾਲਾ ਪ੍ਰਿੰਸੀਪਲ ਗੁਰਦਿਆਲ ਸਿੰਘ, ਉਹ ਸਾਡੇ ਕੋਲ ਬਹੁਤ ਚਿੱਠੀਆਂ ਆਉਂਦੀਆਂ ਰਹਿੰਦੀਆਂ। ਮਹਾਰਾਜ ਕਹਿਣ ਲੱਗੇ ਦੀਵਾਨ ਤੋਂ ਬਾਅਦ, ਕਹਿੰਦੇ ਗੁਰਦਿਆਲ ਸਿੰਘ ਇਹ ਪਿੰਡ ਦੇ ਵਿੱਚ ਕਿਰਪਾਲ ਸਿੰਘ ਹੈ, ਖੇਤਾਂ ਚ ਰਹਿੰਦਾ, ਤੂੰ ਉਹਦੇ ਕੋਲ ਰਾਤ ਵੀ ਨਹੀਂ, ਉਹਦੇ ਹਾਲ ਚਾਲ ਵੀ ਪੁੱਛੀ ਸਾਰਾ। ਬਚਨ ਮੰਨ ਕੇ ਉੱਥੇ ਚਲਿਆ ਗਿਆ, ਉਹਨੇ ਬੜਾ ਆਦਰ ਸਤਿਕਾਰ ਕਰਿਆ, ਸ਼ਾਮ ਹੋ ਗਈ, ਰਹਿਰਾ ਸਾਹਿਬ ਦਾ ਪਾਠ ਕਰਿਆ, ਕੀਰਤਨ ਸੋਹਲੇ ਦਾ ਪਾਠ ਕਰਿਆ, ਤੇ ਉਹਦੇ ਬਾਅਦ ਫਿਰ ਬਿਰਾਜ ਗਏ। ਅੰਮ੍ਰਿਤ ਵੇਲੇ ਤੋਂ ਇਹ ਉੱਠੇ, ਉੱਠ ਕੇ ਉਹਨੇ ਵੀ ਵਿਆਸ ਕਰਿਆ, ਇਹਨੇ ਵੀ ਕਰਿਆ, ਪਾਣੀ ਪੜੀ, ਤੇ ਜਦੋਂ ਹਾਜ਼ਰੀ ਛਕੀ ਵਿਦਾ ਲੈਣ ਲੱਗਿਆ, ਕਹਿੰਦੇ ਮਹਾਰਾਜ ਜੀ ਨੇ ਮੈਨੂੰ ਭੇਜਿਆ ਸੀ ਤੁਹਾਡੇ ਕੋਲ, ਕੋਈ ਤੁਹਾਡੇ ਕੋਲ ਗੁੱਜਾ ਭੇਜਤਾ ਉਹਦੇ ਵਾਸਤੇ ਮੈਨੂੰ ਭੇਜਿਆ। ਉਹ ਕਹਿਣ ਲੱਗੇ ਉਹ ਤਾਂ ਜਾਣੀ ਜਾਣ ਨੇ। ਕਹਿਣ ਲੱਗੇ ਕੀ ਭੇਜਦਾ, ਕਿਰਪਾ ਕਰਕੇ ਮੈਨੂੰ ਦੱਸੋ ਤਾਂ ਸਹੀ। ਕਹਿੰਦੇ ਲੈ ਬੈਠ, ਧਿਆਨ ਨਾਲ ਮੈਂ ਦੱਸਾਂ, ਦੱਸਦਾ ਮੈਂ ਦਿੰਦਾ, ਹੋਰਾਂ ਨੂੰ ਵੀ ਦੱਸਦਾ, ਲੇਕਿਨ ਆਦਮੀ ਦੇ ਅੰਦਰ ਇਹੋ ਜਿਹੀ ਰਿਜੈਕਸ਼ਨ ਪਾਵਰ ਹੈ ਕਿ ਉਹ ਸੁਣਦੀ ਹੋ ਰਹੀ ਹੈ, ਸੁਣਦੀ ਹੋ ਰਹੀ ਮਾਇਆ ਤਾਰੀਆ ਤੰਨਾ ਬੋਲਾ ਸ਼ਬਦ ਨਾਲ ਸੁਣੀ ਬਣ ਹੋ ਝੋਲਾ। ਕਹਿਣ ਲੱਗਿਆ ਮੈਂ ਫੌਜ ਵਿੱਚ ਨੌਕਰੀ ਕਰਦਾ, ਜਵਾਨ ਮੈਂ ਹੈਗਾ ਹੀ ਤੇਰੇ ਸਾਹਮਣੇ ਹੀ ਆ, ਰਿਜ਼ਰਵ ਲਿਸਟ ਤੇ ਮੇਰਾ ਨਾਮ ਪੈ ਗਿਆ, ਜਿਹਨੂੰ ਰਿਜ਼ਰਵ ਕਹਿੰਦੇ ਨੇ ਪਿੰਡਾਂ ਚ। ਘਰ ਆ ਗਿਆ, ਇੱਥੇ ਆ ਕੇ ਅਚਾਨਕ ਬਿਮਾਰ ਹੋ ਗਿਆ, ਚੜਾਈ ਕਰ ਗਿਆ, ਮੇਰਾ ਜਿਹੜਾ ਸਰੀਰ ਸੀ ਇਹ ਸ਼ਮਸ਼ਾਨ ਭੂਮੀ ਵਾਸਤੇ ਲਿਜਾਣ ਨੂੰ ਤਿਆਰੀਆਂ ਹੋਣ ਲੱਗੀਆਂ, ਰਿਸ਼ਤੇਦਾਰ ਬਣਾਉਣ ਲੱਗੇ, ਤੇ ਮੈਨੂੰ ਦਰਗਾਹ ਵਿੱਚੋਂ ਆਏ ਆ ਕੇ ਮਾਰਿਆ ਕੁੱਟਿਆ ਤਾਂ ਨਹੀਂ ਹੈ, ਕਿਉਂਕਿ ਸਾਰਿਆਂ ਤੇ ਮਾਰ ਨਹੀਂ ਪੈਂਦੀ, ਸਾਰਿਆਂ ਦੀ ਮਾਰ ਉਹਨਾਂ ਤੇ ਪੈਂਦੀ ਹੈ ਜਿਹੜੇ ਇੱਥੇ ਆ ਕੇ ਗਫਲਤਾਂ ਕਰਦੇ ਨੇ, ਪਿਆਲੇ ਪੀਂਦੇ ਨੇ, ਕਬਾਬ ਖਾਂਦੇ ਨੇ, ਦੂਜਿਆਂ ਨੂੰ ਦੁੱਖ ਦਿੰਦੇ ਨੇ, ਉਹਨਾਂ ਨੂੰ ਮਾਰਦੇ ਕੁੱਟਦੇ ਵੀ ਜਾਂਦੇ, ਹਰੇਕ ਨੂੰ ਨਹੀਂ ਲਗਾਉਂਦੇ। ਉਹਨਾਂ ਵਾਸਤੇ ਗਾਈਡ ਆਉਂਦੇ ਆ, ਮੈਨੂੰ ਕਈਆਂ ਨੇ ਦੱਸਿਆ ਜਿਹੜੇ ਜਿਉਂਦੇ ਹੋਏ ਨੇ ਵੀ ਸਾਨੂੰ ਗਾਈਡ ਆਇਆ, ਉਹ ਨਹੀਂ ਸੀ ਆਏ। ਗਾਈਡ ਵੀ ਕੌਣ ਆਉਂਦਾ ਜੇ ਬਾਣੀ ਪੜ੍ਹਨ ਵਾਲਾ ਜਿਹੜਾ ਹੈ ਸਤਸੰਗ ਜਾਣ ਵਾਲਾ, ਉਹਨੂੰ ਜਦ ਲੈ ਕੇ ਜਾਣਗੇ ਤਾਂ ਸਿੰਘ ਆਉਣਗੇ ਲੈਣ ਵਾਸਤੇ, ਉਹ ਆ ਕੇ ਕਹਿੰਦੇ ਨੇ ਫਤਿਹ ਬੁਲਾਉਂਦੇ ਆ, ਪੰਜ ਆ ਜਾਣ, ਦੋ ਆ ਜਾਣ, ਇੱਕ ਆ ਜਾਵੇ। ਇਹ ਮੌਜ ਹੈ ਦਰਗਾਹ ਵਾਲੇ ਦੀ। ਇੱਕ ਬੀਬੀ ਸੀ, ਉਹਦਾ ਨਾਂ ਮੀਤੋ ਸੀ, ਆ ਨੇੜੇ ਹੀ ਹੈ ਸਾਧੂਗੜ੍ਹ ਕੋਲ ਪਿੰਡ ਆ ਉਹਦਾ, ਉੱਥੇ ਧਨੌਰਾ ਫਾਰਮ ਵਿੱਚ ਉਹਦੀ ਭੈਣ ਵਿਆਹੀ ਹੋਈ ਸੀ ਭੂਆ, ਉੱਥੇ ਵੀ ਦੀਵਾਨਾ ਚ ਆਉਣਾ ਉਹਨੇ। ਉਹ ਇੱਕ ਗੱਲ ਕਹਿਣੀ ਹੁੰਦੀ, ਕਹਿੰਦੀ ਭਾਜੀ ਕਹਿਣੀ ਹੁੰਦੀ, ਕਹਿੰਦੀ ਭਾਜੀ ਨੂੰ ਜੇ ਤੁਸੀਂ ਕਹਿ ਦੋ ਨਾ ਮੈਨੂੰ ਇੱਕ ਸ਼ਬਦ ਪੜ੍ਹ ਲੈਣ ਦੇ। ਕਹਿੰਦੇ ਮੀਤੋ ਤੈਨੂੰ ਤਾਂ ਬਾਜਾ ਨਹੀਂ ਆਉਂਦਾ, ਕਹਿੰਦਾ ਜਾਣਦੀ ਆ, ਮੈਨੂੰ ਉਹੀ ਆਉਂਦਾ। ਉਹਦਾ ਜਦ ਮੰਗਣਾ ਮੰਗਣਾ ਕਰਨ ਲੱਗੇ, ਕਹਿੰਦੀ ਮੰਗੋ ਨਾ ਮੈਨੂੰ, ਮੈਂ 24 ਸਾਲ ਦੀ ਨੇ ਇਹ ਸੰਸਾਰ ਛੱਡ ਕੇ ਚਲੇ ਜਾਣਾ, ਐਵੇਂ ਖਰਾਬ ਕਰੋਗੇ ਆਪਣਾ, ਨਾ ਮੇਰਾ ਸੰਯੋਗ ਹੈ ਇੱਥੇ ਲਿਖਿਆ। ਅੱਛਾ, ਕੁਦਰਤ ਨੇ ਤਾਕਤ ਐਸੀ ਦਿੱਤੀ, ਇੱਥੇ ਬੈਠੀ ਨੇ ਕਹਿਣਾ, ਕਹਿੰਦੀ ਭਾਜੀ ਦਾ ਦੀਵਾਨ ਲੱਗਿਆ ਹੋਇਆ ਹੈ, ਉਹ ਆਪਣੇ ਭੈਣ ਵੀ ਤੇ ਦੁਨੀਆਂ ਵੀ ਨਾਲੇ ਗਈਆਂ ਹੋਈਆਂ ਨੇ ਭੂਆ ਜਿਹੜੀਆਂ। ਇੱਥੇ ਉਹ ਇੱਕੋ ਗੱਲ ਕਹੀ ਜਾਵੇ, 15 ਹਾੜ੍ਹ ਦਾ ਦਿਨ ਸੀ। ਉਹ ਤੋਂ ਪਹਿਲਾਂ 15 ਦਿਨ ਬਹੁਤ ਗਰਮੀ ਪੈਂਦੀ ਸੀ। ਯੂਪੀ ਤੋਂ ਕੋਈ ਆਏ, ਉਹਨਾਂ ਦੇ ਰਿਸ਼ਤੇਦਾਰ ਭੈਣ ਵੀ ਆਈ, ਭਣੋਜੀ ਉਹ ਵੀ ਆਇਆ, ਭੂਆ ਵੀ, ਫੁੱਫੜ ਵੀ। ਉਹ ਕਹਿਣ ਲੱਗੀ, ਫੁੱਫੜ ਜੀ ਹੁਣ ਜਾਓ ਨਾ, 15 ਹੀ ਦਿਨ ਰਹਿ ਗਏ, ਮੈਂ ਸਰੀਰ ਛੱਡਣਾ। ਕਹਿ ਤੂੰ ਤਾਂ ਮੁੜ ਤੋਂ ਹੀ ਕਰੀ ਜਾਂਦੀ ਹੈ, ਝੱਲੀ ਤੋਂ ਹੈਗੀ ਤਾਂ ਨਹੀਂ, ਸਾਰੇ ਲੋਕ ਝੱਲੀ ਕਹਿੰਦੇ ਨੇ। ਪਾਠ ਬਹੁਤ ਕਮਾਲ ਦਾ ਕਰਦੀ ਸੀ ਗੁਰੂ ਗ੍ਰੰਥ ਸਾਹਿਬ ਦਾ। ਉਹ ਜਿਸ ਦਿਨ ਜਾਣਾ ਸੀ, ਉਸ ਦਿਨ ਉਹਨੇ ਰਾਤ ਨੂੰ ਆਪਣੇ ਸਾਰੇ ਘਰ ਵਿੱਚ ਕੰਧਾਂ ਦੇ ਨਾਲ ਹੌਲੀ ਹੌਲੀ ਤੁਰ ਤੁਰ ਕੇ ਰਹਿਰਾਸ ਪੜੀ। ਮਾਂ ਕਹਿੰਦੀ, ਕੀ ਕਰਦੀ ਹੈ ਬੀਤੋ, ਕੀ ਕਰਦੀ ਹੈ? ਕਹਿੰਦੀ, ਵੀਰ ਜੀ, ਮੈਂ ਕੰਧਾਂ ਦੇ ਨਾਲ ਰਹਿਰਾਸ ਸੁਣਾਉਣੀ ਹੈ ਇਹਨਾਂ ਨੂੰ, ਇਹ ਫਿਰ ਆਪਣਾ ਘਰ ਪਵਿੱਤਰ ਹੋਜੂਗਾ, ਮੈਂ ਚਲੀ ਜਾਣਾ। ਆਹ ਚਾਬੀ ਲੈ ਲੈ, ਆ ਮੈਂ ਤੈਨੂੰ ਤਾਲੇ ਖੋਲਣੇ ਸਿਖਾਵਾਂ। ਉਹਦੇ ਬਾਅਦ ਉਹਨੇ ਕੜਾਹੀ ਬਾਜਲੀ ਤੇ ਇਹਦੇ ਚ ਤੁਸੀਂ ਦੇਗ ਬਣਾਇਓ, ਸਾਰਾ ਕੁਛ ਕਰ ਦਿੱਤਾ ਜਿੰਨਾ ਵੀ। ਕਹਿੰਦੇ, ਤੂੰ ਬਿਮਾਰ ਤਾਂ ਹੈ ਨੀ? ਕਹਿੰਦੇ, ਮੈਨੂੰ ਇੱਕੋ ਉਲਟੀ ਆਉਣੀ ਹੈ, ਫਿਰ ਮੈਂ ਚਲੀ ਜਾਣਾ। ਸਵੇਰੇ ਆਪਣੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ, ਅੱਜ ਜਾਇਓ ਨਾ ਬਾਹਰ, ਮੈਂ 12 ਵਜੇ ਚਲੀ ਜਾਣਾ। ਤੇ ਉਦੋਂ ਪਹਿਲਾਂ ਸਾਧੂਗੜ ਮਹਾਂਪੁਰਸ਼ ਰਹਿੰਦੇ ਸੀ, ਉਹ ਕਹਿਣ ਲੱਗੇ, ਬਾਬਾ ਜੀ, ਮੈਂ ਹੁਣ ਚਲੀ ਜਾਣਾ, ਮੈਂ ਅੰਮ੍ਰਿਤਸਰ ਕੇ ਆਉਣੀ ਆ। ਤੇ ਇੱਥੇ ਫਤਿਹਗੜ੍ਹ ਸਾਹਿਬ ਜਾ ਕੇ ਉਹਨੇ ਅੰਮ੍ਰਿਤ ਛਕਿਆ। ਕਹਿੰਦੀ, ਤੁਸੀਂ ਮੇਰਾ ਕੀਰਤਨ ਸੁਲਾ ਪੜਨਾ ਹੈ, ਅੱਜ ਕੱਲ ਮੈਂ ਤੁਹਾਨੂੰ ਗੱਲ ਦੱਸ ਦਿੰਦੀ ਹਾਂ, ਤੁਹਾਡੇ 2 ਵਾਰੀ ਗਲਤ ਹੋਊਗਾ, 3 ਵਾਰੀ ਸਹੀ ਪੜੋਗੇ, ਸ਼ੁੱਧ ਪੜਿਓ। ਤੂੰ ਕਹਿੰਦਾ, ਸੱਚਮੁੱਚ ਵੀ ਤਾਂ ਤੂੰ ਜਾਣਾ? ਕਹਿੰਦੀ, ਹਾਂ ਮੈਂ ਐਵੇਂ ਕਹਿੰਦਾ, ਕਹਿੰਦਾ ਲੋਕ ਝੱਲੀ ਤਾਂ ਹੀ ਕਹਿੰਦੇ, ਅੱਜ ਗੱਲ ਕਰੀ ਜਾਂਦੀ ਹੁੰਦੀ ਹੈ ਤੂੰ। ਪਿਤਾ ਨੂੰ ਕਹਿਣ ਲੱਗੀ ਵੀ ਅੱਜ ਨਾ ਜਾਓ ਰਾਜਪੁਰੇ। ਉਹ ਕਹਿੰਦਾ, ਮੈਂ ਤਾਂ ਕਣਕ ਵੇਚਣੀ ਹੈ ਤੇ ਖਾਦ ਲੈ ਕੇ ਆਉਣਾ, ਤੇਰੀਆਂ ਗੱਲਾਂ ਚ ਤਾਂ ਕਹਿੰਦਾ ਸੁਣਦਿਆਂ ਨੂੰ ਇੰਨਾ ਚਿਰ ਹੋ ਗਿਆ। ਕਹਿੰਦੇ, ਤੁਹਾਡੀ ਮਰਜ਼ੀ ਹੈ, ਮੈਂ 12 ਵਜੇ ਚਲੀ ਜਾਣਾ। ਜਦ 12 ਵਜੇ ਉਸ ਵੇਲੇ ਆਪਣਾ ਸਾਰਾ ਕੁਝ ਚੱਕ ਲਿਆ ਜੀ, ਅੜਿੱਕੀ ਜਾਂਦੀ ਹੈ ਪਿਤਾ ਨੂੰ, ਤੇ 12 ਵਜੇ ਤਾਂ ਉਸ ਵੇਲੇ ਇਕਦਮ ਉੱਠ ਕੇ ਖੜੀ ਹੋ ਗਈ। ਇਕੱਠੇ ਹੋਏ ਨੇ ਪਿੰਡ ਦੇ ਲੋਕ ਵੀ, ਇਹ ਕਹਿੰਦੀ ਹੈ ਜਾਣਾ ਹੈ ਜਾਣਾ ਹੈ, ਤਿਆਰੀ ਕਰੀ ਬੈਠੀ ਹੈ, ਪਲੰਗ ਵਿਛਾਇਆ ਹੋਇਆ, ਜਗਾਰੇ ਬਣਾਉਣ ਲੱਗ ਗਈ। ਬੋਲੇ ਸੋਹਣਿਆ, ਕਹਿੰਦੇ ਇਹਦੇ ਝੱਲ ਉੱਠ ਖੜਿਆ। ਕਹਿੰਦੀ, ਝੱਲ ਨਹੀਂ ਹੈ, ਬਾਬਾ ਜੀ ਆਏ ਨੇ ਲੈਣ। ਕਹਿੰਦੀ, ਬਾਬਾ ਜੀ, ਪਿਤਾ ਜੀ ਤਾਂ ਹੈ ਨੀ, ਤੇ ਤੁਸੀਂ ਜੇ ਦੁਬਾਰਾ ਆ ਜਾਵੋ ਤੁਹਾਨੂੰ ਖੇਚਲ ਹੋਊ। ਉਹਨੇ ਬੁਲਾ ਲਿਆ, ਉਹ ਕਹਿੰਦੇ, ਅਸੀਂ ਰਾਤ ਨੂੰ ਫਿਰ 10 ਵਜੇ ਆਵਾਂਗੇ, ਫਿਰ ਤੂੰ ਤਿਆਰ ਨਹੀਂ ਜਦ। ਇਹਨਾਂ ਚ 2 ਗੱਲਾਂ ਹੁੰਦੀਆਂ ਸਾਸ ਹੈ ਜੀ, ਬਾਣੀ ਵਿੱਚ ਪੜ੍ਹਦਾ ਅਸੀਂ ਲੈਂਦੇ ਹਾਂ, ਉਹਦੇ ਇਸ ਤਰ੍ਹਾਂ ਨਾਲ ਪੜ੍ਹਦੇ ਹਾਂ, ਪੜ੍ਹੋ ਸਾਰੇ।
ਸਿਮਰਨ ਕਰਕੇ ਨਾਮ ਨੂੰ
ਪਰ ਹਰ ਹੈ। ਬੇਅੰਤ ਮਿਸਾਲਾਂ ਆਉਂਦੀਆਂ ਮਹਾਂਪੁਰਸ਼ਾਂ ਦੀ, ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜੋ ਮਹਾਰਾਜ ਜੀ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੇ ਗੁਰੂ ਦੇਵ ਸਨ, ਅਧਿਆਤਮਵਾਦ ਦੇ ਗੁਰੂ। ਆਪ ਜੀ ਦੇ ਮਨ ਵਿੱਚ ਬਹੁਤ ਦਇਆ ਸੀ, ਸੰਗਤਾਂ ਨਾਲ ਬੇਅੰਤ ਪਿਆਰ ਕਰਦੇ ਸੀ। ਸਰਹੱਦੀ ਸੂਬੇ ਚ ਰਹਿੰਦੇ ਸੀ, ਬੜਾ ਆਸਰਾ ਸੀ। ਪਠਾਣ ਲੋਕ ਵੀ ਉਹਨਾਂ ਦਾ ਸਤਿਕਾਰ ਕਰਦੇ ਸੀ, ਦੂਜੇ ਵੀ ਸਾਰੇ ਸਤਿਕਾਰ ਕਰਦੇ ਸੀ, ਫੌਜ ਵਾਲੇ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਸੀ। ਹੋਤੀ ਮਰਦਾਨ ਦੀ ਛਾਉਣੀ ਆ ਪਹਿਲਾਂ ਫੌਜ ਵਿੱਚ ਹੋਇਆ ਕਰਦੇ ਸੀ, ਗਾਈਡ ਪਲਟਨ ਚ। ਉਹਦੇ ਬਾਅਦ ਆਪ ਦਾ ਐਸਾ ਕੌਤਕ ਵਰਤਿਆ ਕਿ ਆਪ ਅੰਮ੍ਰਿਤ ਵੇਲੇ ਉੱਠ ਕੇ ਨਦੀ ਦੇ ਕੰਢੇ ਜਾਂਦੇ, ਉੱਥੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਸਮਾਧਿਸ਼ਟ ਹੋ ਜਾਇਆ ਕਰਦੇ ਸੀ। ਅੱਜ ਆਪ ਦਾ ਚਿੱਤ ਜਿਹੜਾ ਸੀ ਭਾਈ ਗੋਂਦੇ ਮਾਂ ਨੂੰ ਸਮੇਂ ਨੂੰ ਭੁੱਲ ਗਿਆ, ਨਦੀ ਦੇ ਕਿਨਾਰੇ ਹੀ ਬੈਠੇ ਰਹੇ। 11 ਵੱਜ ਗਏ, 12 ਵੱਜ ਗਏ, 2 ਵੱਜ ਗਏ ਤੇ ਇਧਰਲੇ ਪਾਸੇ ਉਹਨਾਂ ਦੀ ਡਿਊਟੀ ਸੀ, ਵੱਖਰੀ ਵੱਖਰੀ ਕਹਿੰਦੇ ਨੇ। ਕਈ ਤਾਂ ਕਹਿੰਦੇ ਸੀ ਕੋਤਾ ਉੱਤੇ ਸੀ, ਕਈ ਕਹਿੰਦੇ ਨੇ ਵੀ ਉਹਨਾਂ ਦੀ ਡਿਊਟੀ ਸੀ ਉੱਥੇ ਕੁਆਟਰਗਾਰਡ ਦੇ ਅੰਦਰ। ਪਰ ਉਹਨਾਂ ਦੇ ਨਾਲ ਜਿਹੜਾ ਸੀ ਭਾਈ ਦਿਆਰ ਸਿੰਘ, ਉਹਨੇ ਮੈਨੂੰ ਦੱਸੀ ਸੀ ਗੱਲ, ਇੱਕ ਦੀਵਾਨ ਸਿੰਘ ਸੀ, ਉਹਨੇ ਮੈਨੂੰ ਦੱਸਿਆ ਸੀ ਕਿ ਉਹ ਕੋਤਾ ਵਿੱਚ ਉਹਨਾਂ ਦੀ ਡਿਊਟੀ ਸੀ ਜਿੱਥੇ ਰਫਲਾ ਦਿੰਦੇ ਹੁੰਦੇ। ਖਬਰ ਆਈ ਪਲਟਨ ਦੇ ਅੰਦਰ ਕਿ ਪਠਾਣਾ ਨੇ ਜਿਹੜੀ ਆਪਣੀ ਅਡਵਾਂਸ ਚੌਕੀ ਹੈ ਉਹਦੇ ਉੱਤੇ ਹਮਲਾ ਕਰ ਦਿੱਤਾ। ਉਸੇ ਵੇਲੇ ਵਿਜਲ ਵੱਜ ਗਿਆ, ਸਾਰੀ ਫੌਜ ਫਾਲਣ ਹੋਣੀ ਸੀ, ਪਹਿਲਾਂ ਹਥਿਆਰ ਲੈਣੇ ਸੀ। ਬਾਬਾ ਜੀ ਦੇ ਕੋਲ ਚਾਬੀ ਸੀ ਤੇ ਉਹ ਬੈਠੇ ਨੇ ਨਦੀ ਦੇ ਕੰਢੇ। ਇਧਰਲੇ ਪਾਸੇ ਇਕਦਮ ਬਾਬਾ ਜੀ ਹੋਰ ਬਣ ਗਿਆ, ਇੰਨੀ ਫੁਰਤੀ ਦੇ ਨਾਲ ਰਾਈਫਲਾਂ ਦਿੱਤੀਆਂ, ਇੱਕ ਨੂੰ ਇੱਕੋ ਨਜ਼ਰ ਆਉਂਦਾ ਸੀ, ਪਤਾ ਨੀ 15 ਬਣ ਗਏ, ਖਰਨੀ 20 ਬਣ ਗਏ। ਸਕਿੰਟਾਂ ਦੇ ਵਿੱਚ ਹੀ ਰਜਿਸਟਰਾਂ ਤੇ ਲਿਖ ਕੇ ਸਾਰੀ ਫੌਜ ਨੂੰ ਤੋੜ ਦਿੱਤਾ, ਸਭ ਹੈਰਾਨ ਹੋਈ ਜਾਂਦੇ। ਉਹ ਕਹਿੰਦੇ ਇੰਨੀ ਫੁਰਤੀ ਨੂੰ ਦੇਖੀ ਨੀ ਕਦੇ, ਅਸਲ ਖਜ਼ਾਨੇ ਆ, ਅੱਖ ਦਾ ਝਮਕਾ ਲੱਗਦਾ, ਲਿਖਿਆ ਵੀ ਗਿਆ ਤੇ ਨਾਲ ਰਾਈਫਲ ਵੀ ਦੇ ਦਿੱਤੀ। ਉਹਦੇ ਬਾਅਦ ਆਪ ਉੱਥੇ ਆ ਕੇ ਫਾਲਣ ਹੋ ਗਏ। ਉਹ ਕਹਿਣ ਲੱਗੇ ਕਿ ਕਰਮ ਸਿੰਘ ਆਪ ਅਡਵਾਂਸ ਗਾਰਡ ਵਿੱਚ ਜਾਓਗੇ। ਆਪ ਅਡਵਾਂਸ ਗਾਰਡ ਵਿੱਚ ਗਏ, ਉਹ ਜਿਹੜਾ ਦੁਸ਼ਮਣ ਸੀ, ਨਾ ਉਹਤੇ ਗੋਲੀ ਚੱਲੀ, ਕੁਛ ਨਾ ਚੱਲਿਆ, ਉਹ ਪਿਕਟ ਜਾ ਕੇ ਅਮਲੀ ਦੇ ਉੱਤੇ ਸੰਭਾਲ ਕਰ ਲਈ, ਕਬਜ਼ਾ ਕਰ ਲਿਆ, ਛੱਡ ਕੇ ਨੱਠ ਗਿਆ। ਉਹ ਅੰਗਰੇਜ਼ ਬੜਾ ਖੁਸ਼ ਹੋਇਆ, ਉਹ ਕਹਿਣ ਲੱਗਿਆ ਮੈਂ ਸਪੈਸ਼ਲ ਪ੍ਰਮੋਸ਼ਨ ਦੇਣੀ ਹੈ। ਉਹ ਜਿਹੜੀ ਸਵੇਰ ਵੇਲੇ ਪਲਟਣ ਗਈ ਸੀ, ਉਹ 11-12 ਵਜਦੇ ਨੂੰ ਬੈਰਕਾਂ ਚ ਵਾਪਸ ਆ ਗਈ। ਉਹ ਧੰਨ ਧੰਨ ਹੋ ਰਹੀ ਹੈ ਕਿ ਬਾਬਾ ਜੀ ਨੇ ਅੱਜ ਕੋਈ ਨਾ ਗੋਲੀ ਚਲਾਈ ਹੈ, ਪਿਕਟ ਲੈ ਲਈ, ਬੜੀ ਵਧੀਆ ਚੀਜ਼ ਹੈ ਤੇ ਅੱਜ ਪ੍ਰਮੋਸ਼ਨ ਹੋਣੀ ਹੈ ਉਹਨੂੰ। 2 ਵਜੇ ਦੇ ਕਰੀਬ ਆਪ ਦੀ ਸਮਾਧੀ ਖੁੱਲੀ, ਜਿਸ ਵਕਤ ਆਪ ਦੁਬਾਰਾ ਆਏ ਫੌਜ ਦੇ ਅੰਦਰ, ਉਸ ਵੇਲੇ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਗਿਆ। ਬਾਬਾ ਜੀ ਮੁਬਾਰਕ, ਬਾਬਾ ਜੀ ਫੀਸ ਤਿਆਰ ਹੈ ਸਾਡੀ। ਉਹਨਾਂ ਨੇ ਕਿਹਾ ਵੀ ਅੱਜ ਕੋਈ ਭਾਣਾ ਬੱਤਲਾ ਹੈ, ਐਸਾ ਨਾ ਹੋਵੇ ਵੀ ਇਨਕੁਆਇਰੀ ਹੋਵੇ ਵੀ ਤੂੰ ਆਇਆ ਨੀ ਹੈ। ਸੂਬੇਦਾਰ ਮੇਜਰ ਉਹਨਾਂ ਦਾ ਖਾਸ ਭੇਤੀ ਸੀ, ਕਹਿਣ ਲੱਗੇ ਮੇਜਰ ਸਾਹਿਬ, ਸੂਬੇਦਾਰ ਸਾਹਿਬ, ਇਹ ਕੀ ਰੌਲਾ ਰੁਪਾ ਪਿਆ ਹੋਇਆ ਪਲਟਣ ਚ, ਕਹਿ ਤੁਹਾਨੂੰ ਨੀ ਪਤਾ? ਕਹਿੰਦੇ ਨਾ, ਮੈਂ ਤਾਂ ਹੁਣ ਆਇਆ ਨਦੀ ਦੇ ਕੰਢੇ। ਕਹਿੰਦੇ ਫਿਰ ਸਾਰਾ ਕੁਛ ਕੀ ਹੋਇਆ? ਤੁਸੀਂ ਰਾਈਫਲਾਂ ਦਿੱਤੀਆਂ, ਤੁਸੀਂ ਅਡਵਾਂਸ ਗਾਰਡ ਚ ਗਏ, ਤੁਸੀਂ ਜਾ ਕੇ ਪਿਕਟ ਦੇ ਵਿੱਚੋਂ ਸਾਰੇ ਦੁਸ਼ਮਣਾਂ ਨੂੰ ਕੱਢਤਾ, ਗੋਲੀ ਨੀ ਚਲਾਈ, ਪਤਾ ਨੀ ਕੀ ਕੌਤਕ ਵਰਤਾਇਆ, ਤੇ ਅੱਜ ਤੁਹਾਡੀ ਸਪੈਸ਼ਲ ਪ੍ਰਮੋਸ਼ਨ ਹੋ ਰਹੀ ਹੈ। ਕਹਿੰਦੇ ਮੈਂ ਤਾਂ ਹਾਂ ਨਹੀਂ ਸੀ, ਮੇਰਾ ਤਾਂ ਮੈਂ ਨਹੀਂ ਸੀ, ਇਹ ਜਿਹੜਾ ਕੰਮ ਕਰਿਆ ਪਰਮੇਸ਼ਰ ਨੇ ਆ ਕੇ ਕਰਿਆ, ਵਾਹਿਗੁਰੂ ਜੀ ਨੇ ਕਰਿਆ। ਅਚਿੰਤ ਕੰਮ ਕਰੇ ਪ੍ਰਭ ਤਿੰਨਕੇ ਜਿਨ ਹਰਕਾ ਨਾਮ ਪਿਆਰਾ। ਆਪਣੇ ਭਗਤਾਂ ਦਾ ਕੰਮ ਆਪ ਕਰਨ ਵਾਸਤੇ ਵਾਹਿਗੁਰੂ ਜੀ ਰੂਪ ਧਾਰ ਲਿਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਇਕੱਠ ਹੋ ਗਿਆ, ਦਫ਼ਤਰ ਵਿੱਚ ਸਾਰੇ ਹਾਜ਼ਰ ਹੋ ਗਏ 4 ਵਜੇ। ਸਾਹਿਬ ਨੇ ਕਿਹਾ ਕਿ ਵੈਲ ਕਰਮ ਸਿੰਘ ਆਜ਼ਾਦ ਤੋਂ ਸਪੈਸ਼ਲ ਪ੍ਰਮੋਸ਼ਨ ਦੇ ਕੇ ਉਹਨਾਂ ਦਿਨਾਂ ਨਾਇਬ ਸੂਬੇਦਾਰ ਬਣਦਾ ਸੀ ਤੇ ਉਹਦੇ ਬਾਅਦ ਸੂਬੇਦਾਰ ਇਹ ਹੀ ਵੱਡੀ ਪ੍ਰਮੋਸ਼ਨ ਹੋਇਆ ਕਰਦੀ। ਇਹ ਤੋਂ ਬਾਹਰ ਰੈਂਕ ਨਹੀਂ ਸੀ ਦਿਆ ਕਰਦਾ ਅੰਗਰੇਜ਼, ਉਹ ਆਪਣੇ ਕੋਲ ਰੱਖਦਾ ਸੀ ਸਾਰੇ ਤੇ ਘਰ ਨੂੰ ਆਉਂਦੇ ਇਹਨੂੰ ਦੇ ਦਿੰਦਾ ਸੀਗਾ। ਕਿਸੇ ਨੂੰ ਆਨਰੇਰੀ ਕੈਪਟਨ ਬਣਾ ਦਿੰਦਾ ਸੀ, ਕਿਸੇ ਨੂੰ ਆਨਰੇਰੀ ਲੈਫਟੀਨੈਂਟ ਬਣਾ ਦਿੰਦਾ ਸੀ ਤੇ ਬਾਬਾ ਜੀ ਨੂੰ ਕਹਿਣ ਲੱਗਿਆ ਤੁਹਾਡੀ ਸਪੈਸ਼ਲ ਪ੍ਰਮੋਸ਼ਨ। ਬਾਬਾ ਜੀ ਕਹਿਣ ਲੱਗੇ ਮੈਨੂੰ ਵੀ ਗੱਲ ਕਰਨਾ ਹੈ, ਸਾਰੀ ਫੌਜ ਖੜੀ ਹੈ। ਉਹਨਾਂ ਨੇ ਕਿਹਾ ਕਿ ਪ੍ਰੇਮੀਓ ਅੱਜ ਜੋ ਕੁਛ ਕੌਤਕ ਵਰਤਿਆ ਇਹ ਮੈਂ ਨਹੀਂ ਵਰਤਾਇਆ, ਮੈਂ ਤਾਂ ਨਦੀ ਦੇ ਕਿਨਾਰੇ ਤੋਂ 2 ਵਜੇ ਆਇਆ। ਇਹ ਜੋ ਕੁਛ ਵੀ ਕਰਿਆ ਉਹ ਵਾਹਿਗੁਰੂ ਜੀ ਨੇ ਕਰਿਆ, ਉਹਨੇ ਕੋਤਾਂ ਚੋਂ ਰਾਈਫਲਾਂ ਦਿੱਤੀਆਂ, ਉਹੀ ਆਪ ਜਾ ਕੇ ਦੁਸ਼ਮਣ ਨੂੰ ਬਿਨਾਂ ਗੋਲੀ ਚਲਾਏ ਨਠਾਤਾ। ਹੁਣ ਉਹਨਾਂ ਨੇ ਮੇਰੇ ਵਾਸਤੇ ਇੰਨਾ ਕੰਮ ਕਰਿਆ, ਮੈਂ ਹੁਣ ਸਾਰੀ ਜ਼ਿੰਦਗੀ ਇੱਕ ਇੱਕ ਸਵਾਸ ਉਹਨਾਂ ਦੀ ਯਾਦ ਵਿੱਚ ਲਗਾਉਣਾ। ਮੇਰਾ ਨੌਕਰੀ ਤੋਂ ਜਵਾਬ ਹੈ, ਮੇਰਾ ਨਾਂ ਕੱਟ ਦੋ। ਸਾਹਿਬ ਕਹਿਣ ਲੱਗਿਆ ਵੈਲ ਕਰਮ ਸਿੰਘ ਐਸੇ ਜਵਾਨ ਕਾ ਨਾਮ ਹਮ ਨਹੀਂ ਕੱਟ ਸਕਦੇ। ਕਹਿਣ ਸਾਹਿਬ ਕੱਟ ਨਾ ਕੱਟ, ਮੇਰੇ ਖੁਦਾ ਨੇ ਨਾਂ ਕੱਟ ਦਿੱਤਾ। ਦੇਖ ਲਾ ਆਪਣੇ ਕਾਗਜ਼ ਮੰਗਾ, ਲੌਂਗ ਰੋਲ ਮੰਗਾਈ ਨੰਬਰ ਖੁੱਟਿਆ ਉਸਦਾ ਖਾਲੀ ਪਿਆ, ਪੇ ਰੋਲ ਮੰਗਾਈ ਹਰ ਜਿੱਥੇ ਦੇਖਦਾ ਸਭ ਖਾਲੀ ਪਿਆ। ਕਹਿੰਦਾ ਵੈਲ ਕਰਮ ਸਿੰਘ ਤੁਹਾਰੇ ਖੁਦਾ ਨੇ ਆਪਕਾ ਨਾਮ ਕੱਟ ਦਿਆ, ਅਬ ਹਮ ਨਹੀਂ ਰੱਖ ਸਕਦੇ, ਪਰ ਇੱਕ ਬਾਤ ਹੈ ਆਪ ਫੌਜ ਸੇ ਦੂਰ ਨਾ ਜਾਣਾ, ਹਮ ਸਪੈਸ਼ਲ ਖਰਚ ਕਰਕੇ ਆਪਕੇ ਲੀਏ ਬਣਾ ਕੇ ਦੇ ਗਏ ਇਬਾਦਤ ਕਰਨੇ ਕਾ ਮੌਕਾ। ਬਾਬਿਆਂ ਨੂੰ ਭੋਰਾ ਬਣਾ ਤਾ ਜਿੱਥੇ ਉਹਨਾਂ ਨੇ ਫਿਰ ਹੋਤੀ ਮਰਦਾਨ ਦਾ ਡੇਰਾ ਜਿੱਥੇ ਚੱਲਿਆ ਬਾਅਦ ਵਿੱਚ। ਸੋ ਆਪ ਦੀ ਕਰਨੀ ਕਮਾਈ ਇੰਨੀ ਉੱਚੀ ਸੀ ਕਿ 101 ਵਰਵ ਗਿਆਨੀ ਆਪ ਦੀ ਸੰਗਤ ਕਰਕੇ ਮੁੜ ਕੇ ਪੰਜਾਬ ਇਸ ਵਿੱਚ ਆਇਆ ਸਿੱਖੀ ਵਿੱਚ, ਜਿਨ੍ਹਾਂ ਦੇ ਵਿੱਚੋਂ ਵੱਡੇ ਵੱਡੇ ਮਹਾਤਮਾ ਹੋਏ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਕਿਉਂਕਿ ਬਾਬੇ ਅਤਰ ਸਿੰਘ ਜੀ ਮਸਤੂਆਣੇ ਵਾਲੇ ਤੋਂ ਪਹਿਲਾਂ ਭਾਈ ਜੋਤ ਸਿੰਘ ਸੀਗੇ ਜਿਨ੍ਹਾਂ ਤੋਂ ਉਹਨਾਂ ਨੂੰ ਨਾਮ ਦੀ ਜੁਗਤੀ ਦਾ ਪਤਾ ਲੱਗਿਆ। ਭਾਈ ਜੋਤ ਸਿੰਘ ਨੂੰ ਨਾਮ ਦੀ ਜੁਗਤੀ ਦਾ ਪਤਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਇਸੇ ਤਰ੍ਹਾਂ ਜਿੰਨੇ ਸੱਤ ਦਿਸਦੇ ਨੇ ਮਾਲਵੇ ਚ ਦੂਸਰੇ, ਉਹ ਤਕਰੀਬਨ ਬਾਬਾ ਜੀ ਦੀ ਸੰਗਤ ਤੋਂ ਹੀ ਹੋਏ ਸੀ। ਜਿੰਨੇ ਵੀ ਉਹਨਾਂ ਦੀ ਸੰਗਤ ਚਾਹੇ ਪੂਰੇ ਹੀ ਕਰ ਦਿੱਤੇ, ਅਧੂਰਾ ਕੋਈ ਰੱਖਿਆ ਹੀ ਨਹੀਂ। ਸੋ ਅੱਜ ਆਪ ਨੇ ਚਿੱਠੀਆਂ ਲਿਖਾ ਦੀਆਂ ਕਿ ਅਸੀਂ ਚੱਲੇ।